ਅਰਥਾ ਹੈ ਤੇਰਾ ਵਾਸਾ ਸਹਿਬਾ ਕੋਈ ਵੀ ਜਗ੍ਹਾ ਨੀ ਖਾਲੀ ਗਗਨ ਪਤਾਲ ਰਮਿਆਂ ਵਿੱਚ ਭੀਤਰ ਹਰ ਪੱਤੇ ਹਰ ਡਾਲੀ ਚੰਦ ਸੂਰਜ ਤਾਰਿਆਂ ਦਾ ਮੰਡਲ ਤੂੰ ਕੈਸੀ ਜੋਤ ਜਗਾਲੀ ਖੋਲ ਕਵਾੜ ਜੋੜ ਲੈ ਚਰਨੀ ਤੇਰੇ ਦਰ ਤੇ ਖੜੇ ਸਵਾਲੀ
ਪੂਰਨਮਾਸ਼ੀ ਦਾ ਚੰਨ ਬਣ ਕੇ ਸਤਿਗੁਰ ਨਾਨਕ ਆਇਆ ਕੂੜਕ ਸਤ ਦਾ ਕੁਲ ਹਨੇਰਾ ਜਿਸਨੇ ਆਣੇ ਅਡਾਇਆ ਭੁੱਲ ਗਈ ਸੀ ਰਸਤਾ ਦੁਨੀਆ ਰਸਤਾ ਆਣ ਵਿਖਾਇਆ ਵੇਖ ਉਹਦੀ ਵਡਿਆਈ ਤਾਈ ਸਭ ਨੇ ਸੀਸ ਨਵਾਇਆ
ਗੁਰੂ ਪਿਆਰੇ ਖਾਲਸਾ ਜੀ ਅੱਜ ਦਾ ਪ੍ਰੋਗਰਾਮ ਪ੍ਰਭ ਆਡੀਓ ਰਿਕਾਰਡਿੰਗ ਕੰਪਨੀ ਵਾਲਿਆਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਪੇਸ਼ ਕਰ ਰਹੇ ਹਨ ਬਲਦੇਵ ਸਿੰਘ ਸਭਰਾਵਾਂ ਵਾਲੇ ਦਾ ਕਵੀਸ਼ਰੀ ਜਥਾ ਮੇਰਾ ਸਾਥ ਦੇ ਰਹੇ ਹਨ ਭਾਈ ਕੁਲਵੰਤ ਸਿੰਘ ਜੀ ਭਾਈ ਹੀਰਾ ਸਿੰਘ ਭਾਈ ਦਿਲਬਾਗ ਸਿੰਘ ਸਭਰਾਵਾਂ ਵਾਲੇ ਇਤਿਹਾਸ ਦੀ ਲੜੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਮਾਈ ਭਾਈ ਗੁਰਫਤਿਹ ਦੀ ਸਾਂਝ ਕਰੀਏ ਇੱਕੋ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖੀ ਦੇ ਮਹਿਲ ਦੀ ਨੀਂਹ ਰੱਖੀ ਜਿਸ ਸਿੱਖੀ ਦੇ ਮਹਿਲ ਦੀ ਨੀਂਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੱਖੀ ਉਸੇ ਸਿੱਖੀ ਦੇ ਮਹਿਲ ਨੂੰ ਪੱਕਿਆ ਕਰਨ ਵਾਸਤੇ ਬਾਕੀ ਦੇ ਗੁਰੂ ਸਾਹਿਬਾਨਾਂ ਨੇ ਆਪਣਾ ਯੋਗਦਾਨ ਪਾਇਆ ਜਿਸ ਜਗ੍ਹਾ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨਮ ਲਿਆ ਉਸ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ ਬਦਲ ਕੇ ਨਨਕਾਣਾ ਸਾਹਿਬ ਪੈ ਗਿਆ ਸਮਾਂ ਆਪਣੀ ਚਾਲੇ ਚੱਲਦਾ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤਾਂ ਨੂੰ ਪ੍ਰਚਾਰਦੇ ਹੋਏ ਬਾਕੀ ਦੇ 8 ਗੁਰੂ ਸਾਹਿਬਾਨਾਂ ਨੇ ਸਿੱਖੀ ਦੇ ਮਹਿਲ ਨੂੰ ਪੱਕਿਆ ਕਰਨ ਲਈ ਆਪਣਾ ਯੋਗਦਾਨ ਪਾਇਆ ਵਾਰੀ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਵਿੱਚ ਬੇਮਿਸਾਲ ਕੁਰਬਾਨੀਆਂ ਕੀਤੀਆਂ ਮਨੁੱਖਤਾ ਦੇ ਭਲੇ ਲਈ ਸਾਰਾ ਸਰਬੰਸ ਲੁਟਾ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਕਿ ਮਸੰਦ ਆਪਣੇ ਅਸੂਲਾਂ ਤੋਂ ਗਿਰ ਚੁੱਕੇ ਹਨ ਆਚਰਣਹੀਣ ਹੋ ਚੁੱਕੇ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਇਨ੍ਹਾਂ ਹੀ ਦਿਨਾਂ ਵਿੱਚ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾ ਕੇ ਖਾਲਸੇ ਪੰਥ ਨੂੰ ਤਾਗੀਦ ਕੀਤੀ ਕਿ ਗੁਣਾਂ ਦੇ ਆਧਾਰ ਤੇ ਬਣਦਾ ਸਤਿਕਾਰ ਦਿਓ ਕਿਸੇ ਦੇ ਪਹਿਰਾਵੇ ਉੱਤੇ ਨਾ ਡੁੱਲ ਜਾਇਓ ਗੱਲ ਕਾਜੀ ਸਮਾਂ ਆਪਣੀ ਚਾਲੇ ਚੱਲਦਾ ਗਿਆ 17ਵੀਂ ਸਦੀ ਦੇ ਅੱਧ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਸ਼ ਵਿੱਚੋਂ ਬਾਬਾ ਲਾਜਪਤ ਬੇਦੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਇੱਥੇ ਆ ਕੇ ਇਹਨਾਂ ਨੇ ਜਨਮ ਅਸਥਾਨ ਅੰਦਰ ਪਾਠ ਪੂਜਾ ਕਰਨ ਦੀ ਤਾਮੀਰ ਕੀਤੀ ਅਤੇ ਹੌਲੀ ਹੌਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ ਬਾਕੀ ਦੇ ਗੁਰਦੁਆਰੇ ਸਥਾਪਿਤ ਕੀਤੇ ਇਹਨਾਂ ਗੁਰਦੁਆਰਿਆਂ ਦੀ ਦੇਖਭਾਲ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀ ਜ਼ਮੀਨ ਜਗੀਰ ਵਿੱਚ ਦਿੱਤੀ ਹੋਈ ਸੀ ਆਖਿਰਕਾਰ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਠਾਕ ਚਲਾਉਣ ਵਾਸਤੇ ਮਹੰਤ ਸਾਧੂ ਰਾਮ ਨਿਯੁਕਤ ਕੀਤਾ ਗਿਆ ਇਹਦੀ ਸਹਾਇਤਾ ਵਾਸਤੇ ਭਾਈ ਦੁਨੀ ਚੰਦ ਅਤੇ ਭਾਈ ਨੱਥਾ ਸਿੰਘ ਨਿਰਮਲਾ ਨਿਯੁਕਤ ਕੀਤੇ ਗਏ ਸਮਾਂ ਆਪਣੀ ਚਾਲੇ ਚੱਲਿਆ ਮਹੰਤ ਸਾਧੂ ਰਾਮ ਦੁਰਾਚਾਰੀ ਜੀਵਨ ਬਤੀਤ ਕਰਨ ਲੱਗ ਪਿਆ ਜਿਸ ਦਾ ਕਾਰਨ ਉਸ ਨੂੰ ਗੁਪਤ ਰੋਗ ਲੱਗ ਗਿਆ ਤੇ ਉਹ ਮਰ ਗਿਆ ਸਾਧੂ ਰਾਮ ਦੇ ਬਾਅਦ ਕਿਸ਼ਨ ਦਾਸ ਨਨਕਾਣਾ ਸਾਹਿਬ ਦਾ ਮਹੰਤ ਬਣਿਆ ਇਹ ਵੀ ਪਹਿਲੇ ਮਹੰਤਾਂ ਦੀ ਤਰ੍ਹਾਂ ਕੁਕਰਮੀ ਵੱਧ ਚੱਲਣ ਤੇ ਆਚਰਣਹੀਣ ਹੋ ਗਿਆ ਇਹਨੂੰ ਵੀ ਗੁਪਤ ਰੋਗ ਲੱਗ ਗਿਆ ਤੇ ਲਾਹੌਰ ਦੇ ਵਿੱਚ ਮਰ ਗਿਆ ਜਦੋਂ ਮਹੰਤ ਕਿਸ਼ਨ ਦਾਸ ਗੁਪਤ ਰੋਗ ਕਾਰਨ ਲਾਹੌਰ ਦੇ ਵਿੱਚ ਮਰ ਗਿਆ ਇਹਦੇ ਮਰੇ ਹੋਏ ਦੀ ਜੇਬ ਵਿੱਚੋਂ ਇਹਦੇ ਇੱਕ ਨਜ਼ਦੀਕੀ ਚੇਲੇ ਨਰਾਇਣ ਦਾਸ ਨੇ ਜੇਬ ਵਿੱਚੋਂ ਨਨਕਾਣਾ ਸਾਹਿਬ ਦੀਆਂ ਚਾਬੀਆਂ ਕੱਢੀਆਂ ਤੇ ਨਨਕਾਣਾ ਸਾਹਿਬ ਉੱਤੇ ਆ ਕਬਜ਼ਾ ਕੀਤਾ ਇਹਨੇ ਆਉਂਦਿਆਂ ਸਾਰ ਮਹੰਤ ਦੇ ਜਮ੍ਹਾਂ ਕੀਤੇ ਹੋਏ ਰੁਪਈਏ ਪੈਸੇ ਦੇ ਉੱਤੇ ਕਬਜ਼ਾ ਕਰ ਲਿਆ ਜਦੋਂ ਮਹੰਤ ਨਰਾਇਣ ਦਾਸ ਨਨਕਾਣਾ ਸਾਹਿਬ ਤੇ ਕਾਬਜ ਹੋਇਆ ਉਸ ਵੇਲੇ ਪੰਜਾਬ ਦਾ ਗਵਰਨਰ ਮੈਕ ਲੈਗਨ ਸੀ ਮਹੰਤ ਨਰਾਇਣ ਦਾਸ ਨੇ ਗੱਦੀ ਤੇ ਬੈਠਣ ਤੋਂ ਪਹਿਲਾਂ ਅੰਗਰੇਜ਼ ਮਜਿਸਟਰੇਟ ਦੇ ਸਾਹਮਣੇ ਸਿੱਖ ਸੰਗਤਾਂ ਦੇ ਨਾਲ ਇਕਰਾਰਨਾਮਾ ਕੀਤਾ ਸੀ ਕਿ ਪਹਿਲੇ ਮਹੰਤਾਂ ਦੇ ਕੁਕਰਮ ਉਹਨਾਂ ਦੇ ਨਾਲ ਚਿਖਾ ਵਿੱਚ ਸੜ ਚੁੱਕੇ ਹਨ। ਮੈਂ ਪਹਿਲੇ ਮਹੰਤਾਂ ਦੀ ਤਰ੍ਹਾਂ ਦੁਰਾਚਾਰੀ ਜੀਵਨ ਬਤੀਤ ਨਹੀਂ ਕਰਾਂਗਾ। ਜੇਕਰ ਕੋਈ ਵੀ ਸਬੂਤ ਮੇਰੇ ਵਿਰੁੱਧ ਸਾਬਤ ਹੋ ਜਾਵੇ ਮੈਂ ਆਪਣਾ ਤਿਆਗ ਪੱਤਰ ਦੇ ਦੇਵਾਂਗਾ। ਇਹ ਇਕਰਾਰਨਾਮਾ ਮਹੰਤ ਨਰਾਇਣ ਦਾਸ ਨੇ ਲਿਖ ਕੇ ਦਿੱਤਾ ਹੋਇਆ ਸੀ, ਪਰ ਮਹੰਤ ਨਰਾਇਣ ਦਾਸ ਨੂੰ ਦੁਰਾਚਾਰੀ ਜੀਵਨ ਬਤੀਤ ਕਰਨ ਲੱਗਿਆ ਕੋਈ ਬਹੁਤਾ ਸਮਾਂ ਨਾ ਲੱਗਿਆ। ਇਹਨੇ ਥੋੜੀ ਹੀ ਦੇਰ ਬਾਅਦ ਆਪਣੇ ਆਚਰਣ ਨੂੰ ਬਦਲ ਲਿਆ। ਇਹਨੇ ਇੱਕ ਮਰਾਸਣ ਰੱਖੀ ਹੋਈ ਸੀ ਜਿਸ ਤੋਂ ਇਹਦੇ ਦੋ ਪੁੱਤਰ ਤੇ ਦੋ ਲੜਕੀਆਂ ਪੈਦਾ ਹੋਈਆਂ, ਜੋ ਹੋਰ ਪੁਰਸ਼ਾਂ ਦੀ ਵੀ ਰਖੇਲ ਸੀ। ਗੱਲ ਕਾਹਦੀ, ਗੁਰਧਾਮਾਂ ਦੇ ਵਿੱਚ ਬੈਠੇ ਹੋਏ ਮਹੰਤ ਜਿਵੇਂ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਭੁੱਲ ਕੇ ਮਨਿਆਈਆਂ ਕਰ ਰਹੇ ਸਨ, ਗੁਰੂ ਪਾਤਸ਼ਾਹ ਦੇ ਬਚਨਾਂ ਤੋਂ ਉਲਟ ਜੋ ਕੁਝ ਗੁਰਧਾਮਾਂ ਵਿੱਚ ਕਰ ਰਹੇ ਸਨ, ਇਹੋ ਪੇਸ਼ ਕੀਤਾ ਜਾ ਰਿਹਾ ਹੈ, ਸੁਣੀਏ।
ਸਨ 1912 ਨਹੀਂ ਕੋਈ ਗੱਲ ਪੁਰਾਣੀ ਜੀ, ਉਸ ਵੇਲੇ ਜੋ ਬੀਤੀ ਦੱਸਾਂ ਖੋਲ ਕਹਾਣੀ ਜੀ।
ਉਹ ਗੁਰੂ ਘਰਾਂ ਦੀ ਸੰਗਤੇ ਸੁਣ ਲਓ ਵਿਥਿਆ ਸਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਉਹ ਸਨ 1912 ਨਹੀਂ ਕੋਈ ਗੱਲ ਪੁਰਾਣੀ ਜੀ, ਉਸ ਵੇਲੇ ਜੋ ਬੀਤੀ ਦੱਸਾਂ ਖੋਲ ਕਹਾਣੀ ਜੀ।
ਉਹ ਗੁਰੂ ਘਰਾਂ ਦੀ ਸੰਗਤੇ ਸੁਣ ਲਓ ਵਿਥਿਆ ਸਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਉਹ ਮਾਨ ਸਰੋਵਰ ਅੰਦਰ ਬੈਠੀ ਟਾਣੀ ਕਾਗਾਂ ਦੀ, ਸਾਫ ਦਿਸੇ ਤਸਵੀਰ ਕੌਮ ਦਿਆਂ ਮੰਦਿਆਂ ਪਾਗਾਂ ਦੀ।
ਉਹ ਗੁਰੂ ਦੁਆਰੇ ਮੁਸ਼ਕਲ ਹੋ ਗਿਆ ਜਾਣਾ ਨਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਓ ਲਾਜ ਰੱਖੀ ਨਾ ਇਨਾ, ਲਾਜ ਰੱਖੀ ਨਾ ਇਨਾ ਪਿਓ ਦਾਦੇ ਦੀਆਂ ਪੱਗਾਂ ਦੀ, ਚਿੱਟਿਆਂ ਚੋਲਿਆਂ ਵਿੱਚੋਂ ਨਿਕਲੀ ਟਾਣੀ ਠੱਗਾਂ ਦੀ।
ਉਹ ਸ਼ਰਮਿਆਂ ਦੀ ਦੱਸਾਂ ਮੈਂ ਕਰਤੂਤ ਸਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਓ ਗੁਰੂ ਘਰਾਂ ਲਈ ਸੰਗਤਾਂ ਦੀ ਜੋ ਭੇਟ ਆਈ ਸੀ, ਇਹਨਾਂ ਨੇ ਸਭ ਆਪਣੀ ਜਯਾ ਦਾਤ ਬਣਾਈ ਸੀ।
ਉਹ ਹਿਰਦੇ ਵਿੱਚੋਂ ਪਏ ਉੱਡ ਗਿਆ ਮਾਰੇ ਡਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਓ ਪੜਨ ਲਈ ਸੀ ਟੈਮ ਜਦੋਂ ਰਹਿ ਰਾਸ ਦੀ ਬਾਣੀ ਦਾ, ਪੜਨ ਲਈ ਸੀ ਟੈਮ ਜਦੋਂ ਰਹਿ ਰਾਸ ਦੀ ਬਾਣੀ ਦਾ, ਨਾਚ ਹੋਵਦਾ ਉੱਥੇ ਸੀ ਕੰਜਰਾਂ ਦੀ ਟਾਣੀ ਦਾ।
ਉਹ ਅੱਜ ਵੀ ਸਾਨੂੰ ਦੱਸਣਾ ਪੈ ਰਿਹਾ ਖਲਕਤ ਸਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਓ ਜਿਸ ਨੂੰ ਪੀ ਕੇ ਧੀ ਪੈਣ ਦੀ ਰਹਿੰਦੀ ਯਾਦ ਨਹੀਂ, ਸਤਿਗੁਰ ਨੇ ਫਰਮਾਇਆ ਪੀਣੀ ਕਦੇ ਸ਼ਰਾਬ ਨਹੀਂ।
ਓ ਗੁਰੂ ਘਰਾਂ ਵਿੱਚ ਪੀ ਖਰ ਮਸਤੀ ਕਰਦੇ ਪਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਓ ਹੱਦ ਰਹੀ ਨਾ ਪਾਣੀ ਵਹਿ ਗਿਆ ਉਲਟੇ ਵੈਣਾ ਨੂੰ, ਗੁਰੂ ਘਰਾਂ ਚੋਂ ਖਤਰਾ ਹੋ ਗਿਆ ਧੀਆਂ ਪੈਣਾ ਨੂੰ।
ਓ ਜਿੱਥੋਂ ਦਾ ਹੈ ਹੱਕ ਜਗਤ ਦੇ ਸਭ ਨਰ ਨਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਓ ਕਰਦੇ ਪੈ ਮਨਿਆਈਆਂ, ਜਾਲ ਮਰਤਾ ਨਾ ਡਰਦੇ ਸੀ, ਲੋੜ ਵੇਲੇ ਅੰਗਰੇਜ਼ ਇਹਨਾਂ ਦੀ ਹਾਮੀ ਪਰਦੇ ਸੀ।
ਉਹ ਲਿਖਣਾ ਪੈ ਗਿਆ ਤਾਈਓ ਸਰਬਜੀਤ ਲਖਾਰੀ ਨੂੰ, ਆਕੀ ਹੋਏ ਮਹੰਤ ਭੁੱਲ ਕੇ ਜ਼ਿੰਮੇਵਾਰੀ ਨੂੰ।
ਅਗਸਤ 1912 ਵਿੱਚ ਜਦੋਂ ਪਹਿਲਾ ਸੰਸਾਰ ਯੁੱਧ ਆਪਣੇ ਜੋਬਨ ਤੇ ਸੀ, ਮਹੰਤ ਨਰਾਇਣ ਦਾਸ ਨੇ ਲਾਹੌਰ ਤੋਂ ਕੰਜਰੀਆਂ ਮੰਗਵਾ ਕੇ ਜਨਮ ਅਸਥਾਨ ਦੇ ਅੰਦਰ ਨਾਚ ਕਰਵਾਇਆ ਅਤੇ ਗੰਦੇ ਗੀਤ ਸੁਣੇ। ਮਹੰਤ ਨਰਾਇਣ ਦਾਸ ਦੀ ਇਸ ਕਾਰਵਾਈ ਦੇ ਵਿਰੁੱਧ ਸਿੱਖ ਪੰਥ ਵਿੱਚ ਗੁੱਸੇ ਦੇ ਭਾਂਬੜ ਬਲ ਉੱਠੇ। ਅਖਬਾਰਾਂ ਨੇ ਮਹੰਤ ਦੇ ਇਸ ਦੁਰਾਚਾਰ ਬਾਰੇ ਬਹੁਤ ਕੁਝ ਲਿਖਿਆ। ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਨੇ ਸਰਕਾਰ ਕੋਲੇ ਆਵਾਜ਼ ਉਠਾਈ, ਪਰ ਅੰਗਰੇਜ਼ ਸਰਕਾਰ ਨੇ ਇੱਕ ਨਾ ਸੁਣੀ, ਸਗੋਂ ਇਹਨਾਂ ਨੂੰ ਸ਼ਹਿ ਦਿੰਦੇ ਰਹੇ। ਅੰਗਰੇਜ਼ ਸਰਕਾਰ ਨਹੀਂ ਸੀ ਚਾਹੁੰਦੀ ਕਿ ਸਿੱਖ ਪੰਥ ਦਾ ਕੋਈ ਚੰਗਾ ਆਗੂ ਇਹਨਾਂ ਗੁਰਧਾਮਾਂ ਦੀ ਵਾਗਡੋਰ ਸੰਭਾਲੇ, ਉਹ ਇਹਨਾਂ ਨੂੰ ਆਪਣੇ ਮਤਬਲਾਂ ਲਈ ਵਰਤਿਆ ਕਰਦੇ ਸਨ। ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਰਬਰਾਹ ਅੰਗਰੇਜ਼ ਸਰਕਾਰ ਨਿਯੁਕਤ ਕਰਿਆ ਕਰਦੀ ਸੀ, ਜੋ ਸਰਕਾਰੀ ਆਦਮੀ ਹੁੰਦਾ ਸੀ। ਡੀਸੀ ਦੇ ਆਉਣ ਤੇ ਉੱਥੇ ਦੀਪਮਾਲਾ ਕੀਤੀ ਜਾਂਦੀ ਸੀ। ਆਓ ਮੈਂ ਇਸ ਪਾਸੇ ਨਾ ਜਾਵਾਂ, ਜਿਸ ਨਨਕਾਣਾ ਸਾਹਿਬ ਦਾ ਨਾਂ ਸੁਣਦਿਆਂ ਹਰੇਕ ਸਿੱਖ ਦਾ ਸਿਰ ਸਤਿਕਾਰ ਦੇ ਨਾਲ ਝੁਕ ਜਾਂਦਾ ਹੈ। ਦੂਰ ਦੁਰਾਡੇ ਤੋਂ ਲੋਕ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਸੰਨ 1918 ਦੀ ਗੱਲ ਹੈ। ਸਿੰਧ ਵਿੱਚੋਂ ਇੱਕ ਪ੍ਰੇਮੀ ਸਿੱਖ ਜੋ ਸੈਸ਼ਨ ਜੱਜ ਦੀ ਨੌਕਰੀ ਤੋਂ ਰਿਟਾਇਰ ਹੋਇਆ ਸੀ, ਉਸ ਦੀ ਬੜੇ ਚਿਰ ਤੋਂ ਤਮੰਨਾ ਸੀ ਕਿ ਮੈਂ ਪਰਿਵਾਰ ਸਮੇਤ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਜਾਵਾਂਗਾ, ਪਰ ਨੌਕਰੀ ਤੇ ਹੋਣ ਕਰਕੇ ਉਹਨੂੰ ਪਹਿਲਾਂ ਸਮਾਂ ਨਾ ਮਿਲਿਆ। ਇਸ ਕਰਕੇ ਹੁਣ ਨੌਕਰੀ ਤੋਂ ਵਿਹਲਾ ਹੋ ਗਿਆ ਸੀ। ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤਿਆਰ ਕਰਕੇ ਸਿੰਧ ਦੇ ਵਿੱਚੋਂ ਤਿਆਰੀ ਕਰਦਾ ਹੋਇਆ ਆਪਣੇ ਪਰਿਵਾਰ ਦੇ ਸਮੇਤ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਤੁਰਦਾ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਜਿਹੜੇ ਬੰਦੇ ਨੂੰ ਰੱਬ ਤੋਂ ਦੂਰ ਕਰਦੇ, ਕੋਈ ਘਾਟ ਨਹੀਂ ਸਾਧਨਾ ਸਾਰਿਆਂ ਦੀ, ਧਨ ਦੌਲਤ ਕਿੰਨਾ ਵੀ ਕੋਲ ਪਾਵੇ, ਗੁਰ ਕੇ ਸਿੱਖ ਨੂੰ ਤਾਂਗ ਦੀਦਾਰਿਆਂ ਦੀ, ਦਰਸ਼ਨ ਕਰਾਂ ਮੈਂ ਗੁਰੂ ਦੁਆਰਿਆਂ ਦੇ। ਦਿਲ ਦੇ ਵਿੱਚ ਸੀ ਇਹ ਵਿਚਾਰ ਆਇਆ, ਸਿੰਧੀ ਜੱਜ ਇੱਕ ਨਾਲ ਪਰਿਵਾਰ ਲੈ ਕੇ ਗੁਰਧਾਮਾਂ ਦੇ ਕਰਨ ਦੀਦਾਰ ਆਇਆ। ਫਿਰ ਨਚੂਮ ਦੇ ਖੁਸ਼ੀ ਦੇ ਵਿੱਚ ਸਾਰੇ ਮਰਦ ਨਿਆਣੇ, ਕਈ ਬੱਚੇ ਤੇ ਬਾਲ ਹੈ ਸੀ ਦਰਸ਼ਨ ਕਰਨ ਲਈ। ਜਨਮ ਅਸਥਾਨ ਗੁਰ ਦੇ 13 ਸਾਲ ਦੀ ਬੱਚੀ ਵੀ ਨਾਲ ਹੈ ਸੀ। ਚਰਨ ਪਰਸ ਕੇ ਸਤਿਗੁਰੂ ਆਪਣੇ ਦੇ ਲਾਉਣ ਸਿਰੋਂ ਵਿਕਾਰਾਂ ਦਾ ਭਾਰ ਆਇਆ। ਸਿੰਧੀ ਜੱਜ ਇੱਕ ਨਾਲ ਪਰਿਵਾਰ ਲੈ ਕੇ ਗੁਰਧਾਮਾਂ ਦੇ ਕਰਨ ਦੀਦਾਰ ਆਇਆ। ਸਿੰਧ ਦੇ ਵਿੱਚੋਂ ਤੁਰ ਕੇ ਬਦਕਿਸਮਤੀ ਨਾਲ ਇਹ ਸਾਰਾ ਪਰਿਵਾਰ ਸਭ ਤੋਂ ਪਹਿਲਾਂ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪੁੱਜਾ, ਦਰਸ਼ਨ ਕੀਤੇ, ਮੱਥਾ ਟੇਕਿਆ। ਇੰਨੇ ਚਿਰ ਨੂੰ ਸ਼ਾਮਾਂ ਪੈ ਚੁੱਕੀਆਂ ਸਨ। ਸਿੰਧੀ ਜੱਜ ਨੇ ਪੁਜਾਰੀ ਸਾਧੂਆਂ ਕੋਲੋਂ ਰਹਿਣ ਵਾਸਤੇ ਜਗ੍ਹਾ ਦੀ ਮੰਗ ਕੀਤੀ। ਪੁਜਾਰੀ ਨੇ ਕਮਰੇ ਵਿੱਚੋਂ ਚਾਬੀਆਂ ਲਈਆਂ, ਜਿਹੜੇ ਦੱਖਣ ਵਾਲੇ ਪਾਸੇ ਕਮਰੇ ਸਨ ਉਧਰ ਨੂੰ ਚੱਲ ਪਿਆ। ਜਦੋਂ ਪੁਜਾਰੀ ਨੇ ਕਮਰਿਆਂ ਦੇ ਤਾਲੇ ਖੋਲ ਦਿੱਤੇ, ਇਹ ਸਿੰਧੀ ਜੱਜ ਨੇ ਦੀਵੇ ਦੀ ਮੰਗ ਕੀਤੀ ਜੋ ਉਸੇ ਹੀ ਕਮਰੇ ਵਿੱਚ ਪਿਆ ਹੋਇਆ ਸੀ, ਪਰ ਉਹਦੇ ਵਿੱਚ ਤੇਲ ਨਹੀਂ ਸੀ। ਕੋਲੇ ਹੀ ਸਿੰਧੀ ਜੱਜ ਦੀ 13 ਸਾਲਾਂ ਦੀ ਲੜਕੀ ਖਲੋਤੀ ਹੋਈ ਸੀ। ਉਸ ਪੁਜਾਰੀ ਸਾਧੂ ਨੇ ਆਖਿਆ, ਤੁਸੀਂ ਇਸ ਲੜਕੀ ਨੂੰ ਮੇਰੇ ਨਾਲ ਭੇਜ ਦੇਵੋ, ਮੈਂ ਤੇਲ ਦੇ ਕੇ ਭੇਜ ਦਿੰਦਾ ਹਾਂ। ਉਹ ਲੜਕੀ ਪੁਜਾਰੀ ਦੇ ਪਿੱਛੇ ਪਿੱਛੇ ਤੁਰ ਪਈ ਹੈ। ਇੱਧਰ ਬਾਕੀ ਸਾਰਾ ਪਰਿਵਾਰ ਕਮਰਿਆਂ ਦੀ ਸਾਫ਼ ਸਫਾਈ ਕਰਨ ਲੱਗ ਪਿਆ ਹੈ। ਕਾਫ਼ੀ ਦੇਰ ਤੱਕ ਜਦ ਲੜਕੀ ਨਾ ਆਈ ਤਾਂ ਸਿੰਧੀ ਜੱਜ ਖੁਦ ਉਹਨਾਂ ਕਮਰਿਆਂ ਵੱਲੇ ਚੱਲ ਪਿਆ ਜਿੱਥੋਂ ਪੁਜਾਰੀ ਨੇ ਚਾਬੀਆਂ ਲਈਆਂ ਸਨ। ਥੋੜਾ ਜਿਹਾ ਅਗੇਰੇ ਹੋਇਆ, ਉਹਨੂੰ ਲੜਕੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਕਾਲੀ ਨਾਲ ਕਦਮ ਪੁੱਟਦਾ ਹੋਇਆ ਉਸ ਦਰਵਾਜ਼ੇ ਨੂੰ ਦੁਹੱਥੜਾ ਮਾਰਨ ਲੱਗਾ ਜਿਹੜਾ ਅੰਦਰੋਂ ਬੰਦ ਕੀਤਾ ਹੋਇਆ ਸੀ। ਮਹੰਤ ਨਰਾਇਣ ਦਾਸ ਅਤੇ ਉਹਦੇ ਚੇਲਿਆਂ ਨੇ ਲੜਕੀ ਨੂੰ ਅੰਦਰ ਬੰਦ ਕਰਕੇ ਉਹਦੇ ਨਾਲ ਦੁਰਾਚਾਰ ਕਰ ਰਹੇ ਸਨ। ਲੜਕੀ ਨੇ ਆਪਣੇ ਬਾਪ ਦੀ ਆਵਾਜ਼ ਪਹਿਚਾਣ ਕੇ ਰੋ ਕੇ ਆਖਿਆ, ਬਾਪੂ ਮੈਨੂੰ ਇਹਨਾਂ ਕਸਾਈਆਂ ਕੋਲੋਂ ਛੁਡਾ ਲੈ। ਜਿਵੇਂ ਮਜਬੂਰ ਬਾਪ ਬੰਦ ਦਰਵਾਜ਼ੇ ਨੂੰ ਦੁਹੱਥੜਾ ਮਾਰ ਕੇ ਆਪਣੀ ਲੜਕੀ ਦੀ ਇੱਜ਼ਤ ਬਚਾਉਣ ਵਾਸਤੇ ਤਰਲੇ ਕਰ ਰਿਹਾ ਹੈ, ਇਹੋ ਬੇਨਤੀ ਕੀਤੀ ਜਾ ਰਹੀ।
ਭੁੱਲਾ ਬੈਠੇ ਫਰਜਾਨੂੰ ਹੋ ਗਏ ਮਹੰਤ ਬਹੁਤ ਹੰਕਾਰੀ, ਸੀ ਆਈ ਦਰਸ਼ਨਾਂ ਨੂੰ ਲੈ ਗਏ ਚੁੱਕ ਕੇ ਕੁੜੀ ਕਵਾਰੀ।
ਉਹਦੀ ਅੰਦਰ ਰੋਂਦੀ ਸੀ, ਬਾਬਲ ਬਾਹਰ ਬੈਠਾ ਕਰ ਲਾਵੇ, ਮੇਰੀ ਕੰਨਿਆ ਛੱਡ ਦਿਓ ਬੁੱਢਾ ਬਾਪ ਵਾਸਤੇ ਪਾਵੇ।
ਓ ਭੁੱਲਾ ਬੈਠੇ ਫਰਜਾਨੂੰ ਹੋ ਗਏ ਮਹੰਤ ਬਹੁਤ ਹੰਕਾਰੀ, ਸੀ ਆਈ ਦਰਸ਼ਨਾਂ ਨੂੰ ਲੈ ਗਏ ਚੁੱਕ ਕੇ ਕੁੜੀ ਕਵਾਰੀ।
ਉਹਦੀ ਅੰਦਰ ਰੋਂਦੀ ਸੀ, ਬਾਬਲ ਬਾਹਰ ਬੈਠਾ ਕਰ ਲਾਵੇ, ਮੇਰੀ ਕੰਨਿਆ ਛੱਡ ਦਿਓ ਬੁੱਢਾ ਬਾਪ ਵਾਸਤੇ ਪਾਵੇ।
ਓ ਘਰ ਚੌਥੀ ਮੇਰੀ ਨੇ, ਘਰ ਚੌਥੀ ਮੇਰੀ ਨੇ, ਨਹੀਂ ਸੀ ਬਾਹਰ ਪੈਰ ਕਦੇ ਧਰਿਆ, ਇਹ ਜ਼ੁਲਮ ਵੇਖ ਕੇ ਤੇ ਮੈਂ ਨਾ ਜਿਉਂਦਾ ਨਾ ਮਰਿਆ।
ਓਏ ਵੇਖਣ ਤੋਂ ਪਹਿਲਾਂ ਧੀ ਦਾ ਬਾਬਲ ਹੀ ਮਰ ਜਾਵੇ, ਮੇਰੀ ਕੰਨਿਆ ਛੱਡ ਦਿਓ ਬੁੱਢਾ ਬਾਪ ਵਾਸਤੇ ਪਾਵੇ।
ਓ ਕੋਈ ਪੇਸ਼ ਨਾ ਜਾਂਦੀ ਸੀ, ਬਾਪੂ ਮਾਰ ਦਹਥੜਾ ਰੋਵੇ, ਜੋ ਮੇਰੇ ਨਾਲ ਹੋਇਆ ਇਹ ਨਾ ਕਹਿਰ ਕਿਸੇ ਤੇ ਹੋਵੇ।
ਓ ਪੱਗ ਰੱਖ ਕੇ ਪਹਿਰਾ ਤੇ ਹੰਝੂ ਅੱਖੀਆਂ ਚੋ ਵਰਸਾ हंजू अखियां चो वरसावे मेरी कन्या छड़ दियो बुढ़ा बाप वास्ते पावे
ओ मेरी ती सतवंती ते वेख्यो होर न कर गजारियो मैनू तुसी जानो ही बेशक मार दियो हथियारियो
ओ तक उस दी हालत नू नाही तरस किसे नू आवे मेरी कन्या छड़ दियो बुढ़ा बाप वास्ते पावे
ओ तक के ते बाने नू लोको करियो ना इतबार तक के ते बाने नू लोको करियो ना इतबार ए धोखा दे रहे ने बन के धर्म दे ठेकेदार
ओ क्यों आया दर्शना नू बीते वेले नू पछतावे मेरी कन्या छड़ दियो बुढ़ा बाप वास्ते पावे
ओ खल छेर दी सतगुर ने है सी खोते उत्ते पाके गोना वेखो पेस नहीं आख्या सिखा नू समझा के
पुल बैठा बचना नू ताइयो सिख प्या तके खावे मेरी कन्या छड़ दियो बुढ़ा बाप वास्ते पावे
ओ लख झूठ बोलिया भी औगण चुपदा नहीं छपाया छेरा दी खल विचों असली रूप सामने आया
ओ पंदिया नू सैन तई सोटा गदिया नू समझावे मेरी कन्या छड़ दियो बुढ़ा बाप वास्ते पावे
ओ करतार सिंह चप्पर दे दसिया लिखिया होया सबूता करतार सिंह चब्बर दे दसिया लिखिया होया सबूता सरबजीत नू शर्म आवे पढ़ के इना दिया करतूता
बीती जो लड़की ना कवि दी कलम ना लिखना चावे मेरी कन्या छड़ दियो बुढ़ा बाप वास्ते पावे मेरी कन्या छड़ दियो बुढ़ा बाप वास्ते पावे
सिंधी जज दे उच्ची रोण दी आवाज सुन के बाकी दा सारा परिवार भी उस दे कोल आ गया सारा परिवार तरले कर रहा सी पर महंत नारायण दास अते उस दे कपटी चेलिया ने एक ना सुनी इसे तरह सारी रात बतीत हो गई सवेर वेले महंत नारायण दास ने दरवाजा खोलिया सिंधी जज नू कोल बुला के कहन लगा जे अपनी अते अपनी लड़की दी जान बचाउणी चाहुंदा है बाकी दा सारा परिवार लैके स्टेशन ते पहुंच जा तेरी लड़की उत्थे भेज दित्ती जावेगी मजबूर बाप अपने बाकी परिवार नू नाल लेके स्टेशन दे उत्ते पहुंच गया है इन्ने चिर नू महंत दे कुछ चेले लड़की नू लेके उत्थे पहुंच गए हन बाप दे हवाले करके लड़की नू ते धमकी दे के सिंधी जज नू कहिंदे हन जे किसे कोले कोई गल कीती सारा परिवार मार दिता जावेगा इन्नी गल कह के तुर पए हन इधरों अपने बाप दे कोलों बाह छुड़ा के लड़की रेल दी पटड़ी वल्ले आत्महत्या करन वास्ते दौड़ी है दुखां दा भरिया होया मजबूर बाप अपनी लड़की नू दौड़ के पकड़ लैंदा है अखां दे विचों अथरू केर के लड़की ने आख्या बापू मैनू मर जाण दे मेरा जीउण दा कोई हक नहीं बाप ने आख्या धीए जो कुछ तेरे नाल होया है एदे विच तेरा कोई कसूर नहीं प्यो ते धी दे विच सवाल जवाब हो रहे सन स्टेशन दे उते कुछ गादरे वाले सिंह खलोते हुए सन जिन्हां नू ताना मारदी होई सिंधी जज दी 13 सालां दी लड़की अपने प्यो दे नाल सवाल जवाब कर रही है यो बेनती कीती जा रही
जदों होऊगा मसाफर कोई ठहरदा हुंदा होवेगा शिकार इसे कैरदा होवे परिया प्याला हुण जहरदा ते चित करे मेरा पीण दा मर जाण दे बाबला मैनू वे मेरा नहीं कोई हज जीण दा मर जाण दे बाबला मैनू ओ मेरा नहीं कोई हक जीण दा
ओ अर्थ गलत कड बाणी दे सलोकां दे रब बण बैठे भोले पाले लोकां दे रात दुनिया दी पींदे वांग जोकदे ते मेलनी इहनां नू टोई ना है सी तू तां मजबूर धीए तेरा नी इहदे च कसूर कोई ना ऐसी तू तो मजबूर थी तेरा नीयते च कसूर कोई ना।
ओ छोटी उम्र जे सवे दबाव चारी दी कर जिंदगी जो पतनी जवारी दी इज्जत रोले जे सकन्या कवारी दी जिना की उस गम गीन दा मर जान दे बाबला मैनू ओ मेरा नहीं को हक जीन दा मर जान दे बाबला मैनू मेरा नहीं कोई हक जीन दा।
ओ जिन्नू समझा गुरु दे नजदीक नी उन्ना लाई है बड़े दे ताई लीकनी बन बैठे ता गुरु दे शरीक नी ता सिखी दा सतूर कोई ना। ऐसी तू ता मजबूर थी तेरा नीए दे च कसूर कोई ना। ऐसी तू ता मजबूर थी तेरा नीए दे च कसूर कोई ना।
होवे जा शाहूकार दी हुंदी मापिया दे पुखी ओ प्यार दी मैं ता हाथ जोड़ अरजा गुजार दी जुड़ा की इज्जत हीन दा मर जान दे बाबला मैनू मेरा नहीं को हक जीन दा मर जान दे बाबला मैनू मेरा नहीं को हक जीन दा।
ओ जदो सिखनु ज्ञान होया बाणी दा कर देणगे नखेड़ दुधो पानी दा पेट खुल जाणा आपे सटाणी दा ते ओली देण दूर कोई ना। ऐसी तू ता मजबूर थी तेरा नीए दे च कसूर कोई ना। ऐसी तू ता मजबूर थी तेरा नीए दे च कसूर कोई ना।
साड़े जो मसंद कातों याद नहीं बाने चिट्टे पार विच्चों एह साध नहीं गोर धामा नू जे कारणा आजाद नी ते फायदा की सी पौल पीण दा मर जान दे बाबला मैनू मेरा नहीं कोई हक जीन दा मर जान दे बाबला मैनू मेरा नहीं कोई हक जीन दा।
ओ मीं वांगरा रख जो नी रविंदा नी धक्का मार दे जदो सीटे गपैंदा नी सर्ब जीत सर्ब राया सच कहिंदा नी ते सुनी किसे हर जोई ना। ऐसी तू ता मजबूर थी तेरा नीए दे च कसूर कोई ना। ऐसी तू ता मजबूर थी तेरा नीए दे च कसूर कोई ना।
ਇਸੇ ਹੀ ਸਾਲ ਪੂਰਨਮਾਸ਼ੀ ਦੇ ਮੇਲੇ ਤੇ ਇਲਾਕਾ ਜੜਾਂ ਵਾਲਾ ਜ਼ਿਲ੍ਹਾ ਲਾਇਲਪੁਰ ਦੀਆਂ 6 ਇਸਤਰੀਆਂ ਜਨਮ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਈਆਂ ਪਰ ਕਪਟੀ ਮਹੰਤ ਅਤੇ ਉਸ ਦੇ ਚੇਲਿਆਂ ਨੇ ਉਹਨਾਂ ਨਾਲ ਜ਼ਬਰਦਸਤੀ ਕੀਤੀ ਉਹਨਾਂ ਦੀ ਪੱਤ ਲੁੱਟੀ। ਇਹੋ ਜਿਹੇ ਜ਼ਬਰ ਜਨਾ ਉਸ ਜਨਮ ਅਸਥਾਨ ਵਿੱਚ ਹੋ ਰਹੇ ਸਨ ਜਿੱਥੇ ਕੂੜ ਕੁਸੱਤ ਤੇ ਗੁਨਾਹਾਂ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਪੈਦਾ ਹੋਏ ਸਨ। ਪਾਣੀ ਸਿਰ ਤੋਂ ਉੱਪਰ ਲੰਘੀ ਜਾ ਰਿਹਾ ਸੀ ਮਹੰਤ ਨਰਕੀ ਮਸੰਦ ਬਣ ਚੁੱਕਿਆ ਸੀ ਤੇ ਪੁੱਠੇ ਚਾਲੇ ਫੜ ਰਹੇ ਸਨ। ਇਹਨਾਂ ਕਰਤੂਤਾਂ ਦੇ ਫਲ ਸਰੂਪ ਸਿੱਖ ਜਗਤ ਵਿੱਚ ਇਸ ਦੇ ਵਿਰੁੱਧ ਗੁੱਸੇ ਦੇ ਭਾਂਬੜ ਬਣਨ ਲੱਗ ਪਏ। ਸਿੱਖਾਂ ਨੇ ਕਈ ਵਾਰੀ ਸਰਕਾਰ ਨੂੰ ਬੇਨਤੀ ਕੀਤੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਕੀਤਾ ਜਾਵੇ ਪਰ ਉਹ ਸਦਾ ਵਾਂਗ ਗੁੰਮ ਹੀ ਰਹੇ। 1919 ਦੇ ਜਲਿਆਂ ਵਾਲੇ ਬਾਗ ਵਿੱਚ ਜਿਸ ਜਨਰਲ ਅਡਵਾਇਰ ਅੰਗਰੇਜ਼ ਅਫਸਰ ਨੇ ਗੋਲੀਆਂ ਚਲਾ ਕੇ ਬੇਦੋਸ਼ੇ ਲੱਖਾਂ ਭਾਰਤੀਆਂ ਨੂੰ ਖਤਮ ਕਰ ਦਿੱਤਾ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਉਸ ਅੰਗਰੇਜ਼ ਅਫਸਰ ਨੂੰ ਸਰੋਪਾ ਦੇ ਕੇ ਨਿਵਾਜਿਆ। ਅਕਤੂਬਰ 1920 ਨੂੰ ਪਿੰਡ ਧਾਰੋਵਾਲੀ ਵਿਖੇ ਇੱਕ ਵਿਸ਼ੇਸ਼ ਦੀਵਾਨ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਬਾਰੇ ਸਜਾਇਆ ਗਿਆ। ਇਸ ਦੀਵਾਨ ਵਿੱਚ ਦੂਰ ਦੁਰਾਡੇ ਤੋਂ ਪੰਥ ਦਰਦੀ ਇਕੱਤਰ ਹੋਏ। ਸਰਦਾਰ ਲਛਮਣ ਸਿੰਘ ਜੀ ਇਸ ਦੀਵਾਨ ਦੇ ਵਿੱਚ ਬਹੁਤ ਜੋਸ਼ੀਲੀ ਤਕਰੀਰ ਕਰ ਰਹੇ ਸਨ। ਜਦੋਂ ਲਛਮਣ ਸਿੰਘ ਤਕਰੀਰ ਕਰ ਰਿਹਾ ਸੀ ਦੂਰ ਦਰੇਡੇ ਵੱਸਦਾ ਇੱਕ ਪੰਥ ਦਰਦੀ ਉੱਥੇ ਆਣ ਪੁੱਜਾ ਜਿਸ ਨੂੰ ਨਨਕਾਣਾ ਸਾਹਿਬ ਦੇ ਸਟੇਸ਼ਨ ਉੱਤੇ ਸਿੰਧੀ ਜੱਜ ਦੀ 13 ਸਾਲਾਂ ਦੀ ਲੜਕੀ ਨੇ ਮਿਹਣਾ ਮਾਰ ਕੇ ਆਖਿਆ ਸੀ ਸਿੰਘੋ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਮਸੰਦਾਂ ਨੂੰ ਸਾੜਨ ਵਾਲੀ ਕਹਾਣੀ ਭੁੱਲ ਚੁੱਕੇ ਹੋ। ਇਹ ਸਿੰਘ ਨੇ ਜੋ ਕੁਝ ਆਪਣੇ ਅੱਖੀ ਨਨਕਾਣਾ ਸਾਹਿਬ ਦੇ ਵਿੱਚ ਦੁਰਾਚਾਰ ਤੱਕਿਆ ਸੀ ਦੀਵਾਨ ਦੇ ਵਿੱਚ ਖੜਾ ਹੋ ਕੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਜਿਵੇਂ ਸੁਣਾ ਰਿਹਾ ਹੈ ਇਹ ਬੇਨਤੀ ਕੀਤੀ ਜਾ ਰਹੀ ਹੈ ਸੁਣੀਏ ਜੀ।
ਸਿੰਘੋ ਸੁਣਿਓ ਗੱਲ ਹਮਾਰੀ ਹੋ ਗਏ ਮਹੰਤ ਬਹੁਤ ਹੰਕਾਰੀ ਜਿਨ੍ਹਾਂ ਦੇ ਮੋਢਿਆਂ ਉੱਤੇ ਸਾਰੀ ਕੌਮ ਦੀ ਜ਼ਿੰਮੇਵਾਰੀ ਹੈ ਨਾਨਕ ਗੁਰੂ ਦੇ ਜਨਮ ਸਥਾਨ ਕਰਦੀ ਸੰਗਤ ਬਹੁਤ ਹੈ ਦਾਨ ਖਾ ਕੇ ਤੇ ਪੂਜਾ ਦਾ ਤਾਨ ਇਹਨਾਂ ਦੀ ਮਤ ਗਈ ਇਹਨਾਂ ਦੀ ਮਤ ਗਈ ਮਾਰੀ ਐ
ਉੱਥੇ ਪੜੀ ਦੀ ਨਹੀਂ ਕਰਬਾਣੀ ਕਰਦੀ ਮੌਜ ਮੰਤ ਦੀ ਟਾਣੀ ਹੁਣ ਤਾਂ ਵੇ ਤੁਰਿਆ ਹੈ ਪਾਣੀ ਸਮਝੋ ਉਲਟੇ ਵੈਣਾ ਨੂੰ ਸਿੰਘੋ ਗੱਲ ਨਾ ਦੱਸਣ ਜੋ ਗਿਆ ਸ਼ੁਭ ਕੇ ਸ਼ਰਮ ਤੇ ਧਰਮ ਖਲੋ ਗਿਆ ਖਤਰਾ ਗੁਰੂ ਘਰਾਂ ਚੋਂ ਹੋ ਗਿਆ ਸਾਡੀਆਂ ਧੀਆਂ ਸਾਡੀਆਂ ਧੀਆਂ ਭੈਣਾਂ ਨੂੰ
ਉਹ ਸੰਗਤ ਦੀ ਭੇਟਾ ਜਮਾ ਕਰਾ ਕੇ ਬੈਠੇ ਜਯਾ ਦਾਤ ਬਣਾ ਕੇ ਸਾਰੇ ਫਰਜਾਂ ਤਾਈ ਭਲਾ ਕੇ ਕਰਦੇ ਚੋਰੀ ਜਾਰੀ ਹੈ ਨਾਨਕ ਗੁਰੂ ਦੇ ਜਨਮ ਸਥਾਨ ਕਰਦੀ ਸੰਗਤ ਬਹੁਤ ਹੈ ਦਾਨ ਖਾ ਕੇ ਤੇ ਪੂਜਾ ਦਾ ਤਾਨ ਇਹਨਾਂ ਦੀ ਮਤ ਗਈ ਇਹਨਾਂ ਦੀ ਮਤ ਗਈ ਮਾਰੀ ਹੈ
ਉਹ ਆਉਂਦੇ ਨਹੀਂ ਜਨਮ ਤੋਂ ਬਾਜ ਹੁਣ ਨਾ ਉੱਲ ਗਏ ਨੇ ਪਾਜ ਹੈ ਨੀ ਧੀ ਭੈਣ ਦੀ ਲਾਜ ਨਾ ਦੇ ਵੈਸ਼ੀ ਨੈਣਾ ਨੂੰ ਸਿੰਘੋ ਗੱਲ ਨਾ ਦੱਸਣ ਜੋ ਗਿਆ ਸ਼ੁਭ ਕੇ ਸ਼ਰਮ ਤੇ ਧਰਮ ਖਲੋ ਗਿਆ ਖਰਾ ਗੁਰੂ ਘਰਾਂ ਚੋਂ ਹੋ ਗਿਆ ਸਾਡੀਆਂ ਧੀਆਂ ਸਾਡੀਆਂ ਧੀਆਂ ਭੈਣਾਂ ਨੂੰ
ਓ ਭੋਲੇ ਲੋਕਾਂ ਨੂੰ ਭਰਮਾ ਕੇ ਭੋਲੇ ਲੋਕਾਂ ਨੂੰ ਭਰਮਾ ਕੇ ਬਾਣੀ ਆਪਣੇ ਉੱਪਰ ਟਕਾ ਕੇ ਅਸਲੀ ਅਰਥਾਂ ਤਾਈ ਛਪਾ ਕੇ ਕਰਦੇ ਗਲਤੀ ਫਾਰੀ ਹੈ ਨਾਨਕ ਗੁਰੂ ਦੇ ਜਨਮ ਸਥਾਨ ਕਰਦੀ ਸੰਗਤ ਬਹੁਤ ਹੈ ਦਾਨ ਖਾ ਕੇ ਤੇ ਪੂਜਾ ਦਾ ਤਾਨ ਇਹਨਾਂ ਦੀ ਮਤ ਗਈ ਇਹਨਾਂ ਦੀ ਮਤ ਗਈ ਮਾਰੀ ਐ
ਉਹ ਜਿਹੜੇ ਕੂਕਰ ਸੀ ਗੁਰੂ ਘਰ ਦੇ ਉਹ ਨਹੀਂ ਹੁਣ ਮਾਲਕ ਤੋਂ ਡਰਦੇ ਸੂਰਜ ਨਾਲ ਬਰਾਬਰ ਹੀ ਕਰਦੇ ਬਹੁਤ ਮਾਨ ਟੈਣਾ ਨੂੰ ਸਿੰਘੋ ਗੱਲ ਨਾ ਦੱਸਣ ਜੋ ਗਿਆ ਸ਼ੁਭ ਕੇ ਸ਼ਰਮ ਤੇ ਧਰਮ ਖਲੋ ਗਿਆ ਖਤਰਾ ਗੁਰੂ ਘਰਾਂ ਚੋਂ ਹੋ ਗਿਆ ਸਾਡੀਆਂ ਧੀਆਂ ਸਾਡੀਆਂ ਧੀਆਂ ਭੈਣਾਂ ਨੂੰ
ਓ ਸਿੰਘੋ ਦੱਸਾਂ ਗੱਲ ਤੁਹਾਨੂੰ ਸਿੰਘੋ ਦੱਸਾਂ ਗੱਲ ਤੁਹਾਨੂੰ ਬਾਣੀ ਪੜੂ ਤੇ ਸਿੱਖ ਪਛਾਨੂੰ ਖਤਰਾ ਆਪਣਿਆਂ ਤੋਂ ਸਾਨੂੰ ਜਨਾ ਦੀ ਖੁਦ ਮੁਖ ਤਿਆਰੀ ਹੈ ਨਾਨਕ ਗੁਰੂ ਦੇ ਜਨਮ ਸਥਾਨ ਕਰਦੀ ਸੰਗਤ ਬਹੁਤ ਹੈ ਦਾਨ ਖਾ ਕੇ ਤੇ ਪੂਜਾ ਦਾ ਤਾਨ ਇਹਨਾਂ ਦੀ ਮਤ ਗਈ ਇਹਨਾਂ ਦੀ ਮਤ ਗਈ ਮਾਰੀ ਐ
ਉਹ ਏਡਾ ਕਹਿਰ ਮਸੂਮ ਤੇ ਟਹਿ ਗਿਆ ਮੈਂ ਤਾਂ ਹੱਕਾ ਬੱਕਾ ਰਹਿ ਗਿਆ ਸੋਚੀ ਸਰਬਜੀਤ ਸਿੰਘ ਪੈ ਗਿਆ ਸੁਣ ਕੇ ਉਸਦੇ ਵਹਿਣਾ ਨੂੰ ਸਿੰਘੋ ਗੱਲ ਨਾ ਦੱਸਣ ਜੋ ਗਿਆ ਸ਼ੁਭ ਕੇ ਸ਼ਰਮ ਤੇ ਧਰਮ ਖਲੋ ਗਿਆ ਖਤਰਾ ਗੁਰੂ ਘਰਾਂ ਚੋਂ ਹੋ ਗਿਆ ਸਾਡੀਆਂ ਧੀਆਂ ਸਾਡੀਆਂ ਧੀਆਂ ਭੈਣਾਂ ਨੂੰ
ਇਸੇ ਦਰਦਨਾਕ ਸਾਕੇ ਦਾ ਰਹਿੰਦਾ ਹੋਇਆ ਇਤਿਹਾਸ ਇਸੇ ਕੈਸਟ ਦੇ ਦੂਸਰੇ ਪਾਸੇ ਸਰਵਣ ਕਰੀਏ ਇਹ ਬੇਨਤੀ ਕੀਤੀ ਜਾ ਰਹੀ ਹੈ ਇਸ ਦੀਵਾਨ ਅੰਦਰ ਇਸ ਪੰਥ ਦਰਦੀ ਸਿੱਖ ਨੇ ਸਿੱਖ ਸੰਗਤਾਂ ਨੂੰ ਉਹ ਸਾਰੇ ਦੁਰਾਚਾਰ ਤੋਂ ਜਾਣੂ ਕਰਵਾਇਆ ਜੋ ਮਹੰਤ ਨਰਾਇਣ ਦਾਸ ਅਤੇ ਉਸਦੇ ਕਪਟੀ ਚੇਲੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਕਰ ਰਹੇ ਸਨ ਗੱਲ ਕਾਹਦੀ ਦਰਅਸਲ ਇਸ ਦੀਵਾਨ ਦੇ ਵਿੱਚ ਅਨੇਕਾਂ ਮਤੇ ਪਾਸ ਕੀਤੇ ਗਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੇ ਗਏ 1921 ਨੂੰ 23 ਜਨਵਰੀ ਅਤੇ 8 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉਚੇਚੇ ਸਮਾਗਮ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸੁਧਾਰਨ ਵਾਸਤੇ ਕੀਤੇ ਗਏ ਇਹਨਾਂ ਮਤਿਆਂ ਦੇ ਵਿੱਚ ਇਹਨਾਂ ਸਮਾਗਮਾਂ ਦੇ ਵਿੱਚ ਇਹ ਮਤੇ ਪਾਏ ਗਏ ਕਿ ਜਨਮ ਅਸਥਾਨ ਦਾ ਪ੍ਰਬੰਧ ਜਿਹੜਾ ਹੈ ਉਹ ਠੀਕ ਕੀਤਾ ਜਾਵੇ ਅਤੇ ਮਹੰਤ ਨਰਾਇਣ ਦਾਸ ਜਿਹੜਾ ਹੈ ਉਹ ਆਪਣਾ ਆਚਰਣ ਸੁਧਾਰੇ ਖਾਲਸੇ ਪੰਥ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਇੱਕ ਲਿਖਿਆ ਹੋਇਆ ਖੁੱਲ੍ਹਾ ਖੱਤ ਮਹੰਤ ਨਰਾਇਣ ਦਾਸ ਦੇ ਨਾਂ ਜੋ ਕੱਢਿਆ ਗਿਆ ਉਸ ਦਾ ਸੀਨ ਸਿੱਖ ਸੰਗਤਾਂ ਦੇ ਸਾਹਮਣੇ ਇਹ ਪੇਸ਼ ਕੀਤਾ ਜਾ ਰਿਹਾ ਹੈ
ਅਕਾਲ ਤਖ਼ਤ ਤੋਂ ਖਾਲਸੇ ਲਿਖੀ ਚਿੱਠੀ ਅਕਾਲ ਤਖ਼ਤ ਤੋਂ ਖਾਲਸੇ ਲਿਖੀ ਚਿੱਠੀ ਖੋਲ ਗਏ ਨੇ ਤੇਰੇ ਸਭ ਪਾਜ ਮੰਤਾ
ਪੋਸਤਾ ਭੀਮ ਤੇ ਨਾਲ ਸ਼ਰਾਬ ਪੀਵੇ ਪੋਸਤਾ ਭੀਮ ਤੇ ਨਾਲ ਸ਼ਰਾਬ ਪੀਵੇ ਗੁਰ ਕੇ ਸਿੱਖ ਦਾ ਨਹੀਂ ਏ ਖਾਜ ਮੰਤਾ ਪੀਵੇ ਪੋਸਤ ਫੀਮ ਤੇ ਨਾਲ ਸ਼ਰਾਬ ਪੀਵੇ ਗੁਰ ਕੇ ਸਿੱਖ ਦਾ ਨਹੀਂ ਏ ਖਾਜ ਮੰਤਾ
ਸਮਾਜ ਮੰਤਾ
ਉਹ ਜਿਹੜੇ ਸਿੱਖ ਨੂੰ ਬਾਣੀ ਦੀ ਲਗਣ ਲੱਗੀ ਜਿਹੜੇ ਸਿੱਖ ਨੂੰ ਬਾਣੀ ਦੀ ਲਗਣ ਲੱਗੀ ਉਹਨਾਂ ਖੋਲ ਤੇ ਤੇਰੇ ਸਭ ਪਾਜ ਮੰਤਾ
ਉਹ ਗਲੀ ਮਾਤ ਹੱਥਾਂ ਦੇ ਵਿੱਚ ਲੁੱਟੇ ਵਿੱਚ ਲੁੱਟੇ ਵਿੱਚ ਲੁੱਟੇ ਗਲੀ ਮਾਲਾ ਤੇ ਹੱਥਾਂ ਦੇ ਵਿੱਚ ਲੋਟੇ ਏ ਨੀ ਸੰਤਾਂ ਨੂੰ ਸੋਭ ਦੇ ਕਾਜ ਮੰਤਾ
ਕਿਹਾ ਠੱਗ ਬਨਾਰਸੀ ਸਤਗੁਰਾਂ ਨੇ ਕਿਹਾ ਠੱਗ ਬਨਾਰਸੀ ਸਤਗੁਰਾਂ ਨੇ ਕੀਤਾ ਕਿਸੇ ਦਾ ਨਾਹੀ ਲਿਹਾਜ ਮੰਤਾ
ਚਾਰ ਦੀਵਾਰੀ ਨਾਲ ਬੰਦ ਸੀ ਇਸ ਵਿੱਚ ਚੜ੍ਹਦੇ ਪਾਸੇ ਅਤੇ ਲਹਿੰਦੇ ਪਾਸੇ ਇੱਕ ਵੱਡਾ ਦਰਵਾਜ਼ਾ ਸੀ, ਜਦਕਿ ਦੱਖਣ ਵਾਲੇ ਪਾਸੇ ਡਿਓੜੀ ਤੇ ਦਰਵਾਜ਼ਾ ਸੀ ਅਤੇ ਇਸ ਡਿਓੜੀ ਦੇ ਬਿਲਕੁਲ ਸਾਹਮਣੇ ਜਨਮ ਅਸਥਾਨ ਸੀ, ਜਿਸ ਨੂੰ ਚੌਖੰਡੀ ਜਾਂ ਪ੍ਰਕਾਸ਼ ਅਸਥਾਨ ਵੀ ਕਹਿੰਦੇ ਹਨ। ਮਹੰਤ ਦੇ ਕਹਿਣ ਉੱਤੇ ਚੌਖੰਡੀ ਦੇ ਵਿੱਚ ਭਾਕ ਨਾਲ ਉੱਡਣ ਵਾਲਾ ਬਾਰੂਦ ਦਬਾ ਦਿੱਤਾ ਗਿਆ, ਵੱਡੀਆਂ ਕੰਧਾਂ ਵਿੱਚ ਬਾਰੂਦ ਦਬਾ ਦਿੱਤਾ ਗਿਆ, ਨਾਲ ਹੀ ਹਥਿਆਰਬੰਦ ਪਹਿਰਾ ਲਾ ਦਿੱਤਾ ਗਿਆ। ਸਿੱਖਾਂ ਦੇ ਘੇਰੇ ਦੀ ਸੂਰਤ ਵਿੱਚ ਕਾਫੀ ਰਸਤ ਜਮ੍ਹਾਂ ਕਰ ਲਈ ਗਈ। ਜਨਮ ਅਸਥਾਨ ਦੇ ਪਾਸ ਹੀ ਮਹੰਤ ਦੀ 3 ਮੰਜ਼ਲੀ ਹਵੇਲੀ ਸੀ, ਮਹਿਮਾਨ ਖਾਨਾ ਸੀ ਅਤੇ ਥੋੜੀ ਦੂਰ ਇਹਦਾ ਰਹਿਸ਼ੀ ਮਕਾਨ ਸੀ, ਜਿਸ ਵਿੱਚ ਸਮੇਂ ਦੀ ਹਰ ਸਹੂਲਤ ਮੌਜੂਦ ਸੀ, ਜਿੱਥੇ ਸਿੱਖ ਪੰਥ ਦੇ ਪੈਸੇ ਨਾਲ ਐਸ਼ ਬਦਕਾਰੀ ਅਤੇ ਸਿੱਖ ਪੰਥ ਵਿਰੁੱਧ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਸਨ। ਜੇ ਕੋਈ ਕਿਰਪਾਨ ਵਾਲਾ ਜਾਂ ਅਕਾਲੀ ਨਜ਼ਰ ਆ ਜਾਂਦਾ, ਜਨਮ ਅਸਥਾਨ ਦੇ ਦਰਸ਼ਨ ਕਰਨ ਤੋਂ ਪਹਿਲਾਂ ਉਸ ਦੀ ਤਲਾਸ਼ੀ ਕੀਤੀ ਜਾਂਦੀ, ਉਸ ਨੂੰ ਜਲੀਲ ਕੀਤਾ ਜਾਂਦਾ। ਗੱਲ ਕਾਹਦੀ ਕਿ ਜਿਸ ਤਰ੍ਹਾਂ ਮਹੰਤ ਨਰਾਇਣ ਦਾਸ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਜੰਗ ਦੇ ਮੋਰਚੇ ਦੇ ਵਿੱਚ ਤਬਦੀਲ ਕਰ ਦਿੱਤਾ, ਕਵੀ ਦੀ ਕਲਮ ਨੇ ਹੰਝੂ ਭਰੇ ਬੋਲ ਇਹੋ ਲਿਖੇ ਹਨ।
ਭੋਲੇ ਸਿੱਖਾਂ ਦੇ ਘਰਾਂ ਚੋਂ ਦੁੱਧ ਪੀ ਕੇ ਹੈ ਸੀ ਕੁੰਡਲੀਆ ਨਾਗ ਤਿਆਰ ਹੋਇਆ, ਚੋਰੀ ਛੁੱਪੇ ਜੋ ਰਾਈਆਂ ਨੂੰ ਡੰਗਦਾ ਸੀ, ਹੁਣ ਤਾਂ ਉਸ ਨੂੰ ਬਹੁਤ ਹੰਕਾਰ ਹੋਇਆ।
ਉਹਦੇ ਕੱਢ ਪਟਾਰੀਓ ਯਾਦ ਕੀਤਾ, ਉਹਦੀ ਇੱਕ ਤੇ ਲੇਟ ਵਖਾਈ ਜਾਂਦਾ, ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਆਓ ਭੋਲੇ ਸਿੱਖਾਂ ਦੇ ਘਰਾਂ ਚੋਂ ਦੁੱਧ ਪੀ ਕੇ ਹੈ ਸੀ ਕੁੰਡਲੀਆ ਨਾਗ ਤਿਆਰ ਹੋਇਆ, ਚੋਰੀ ਛੁੱਪੇ ਜੋ ਰਾਈਆਂ ਨੂੰ ਡੰਗਦਾ ਸੀ, ਹੁਣ ਤਾਂ ਉਸ ਨੂੰ ਬਹੁਤ ਹੰਕਾਰ ਹੋਇਆ।
ਉਹਨੇ ਕੱਢ ਪਟਾਰੀਓ ਯਾਦ ਕੀਤਾ, ਉਹਦੀ ਇੱਕ ਤੇ ਲੇਟ ਵਖਾਈ ਜਾਂਦਾ, ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਓ ਕਿਹੜਾ ਨਸ਼ਾ ਪੀ ਸੁਰਤ ਟਕਾਵਦਾ ਤੂੰ, ਗੱਲਾਂ ਪੁੱਛੀਆਂ ਸਿੱਧਾਂ ਨੇ ਸਾਰੀਆਂ ਜੀ, ਬਾਬੇ ਨਾਨਕ ਨੇ ਦਿੱਤਾ ਜਵਾਬ ਹੈ ਸੀ, ਚੜੀਆਂ ਰਹਿੰਦੀਆਂ ਨਾਮ ਖਮਾਰੀਆਂ ਜੀ।
ਜ਼ਿੰਦਗੀ ਕਈਆਂ ਦੀ ਕਰੀ ਬਰਬਾਦ, ਉਸਨੇ ਪੋਸਟ ਫੀਮ ਤੇ ਭੰਗ ਪਿਆਈ ਜਾਂਦਾ, ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਪੈਸੇ ਦੇ ਕੇ ਪਹਾੜੇ ਦੇ ਬੰਦਿਆਂ ਨੂੰ, ਪੈਸੇ ਦੇ ਕੇ ਪਹਾੜੇ ਦੇ ਬੰਦਿਆਂ ਨੂੰ ਗੁੰਡੇ ਪਿੰਡਾਂ ਦੇ ਵਿੱਚੋਂ ਮੰਗਵਾਉਣ ਲੱਗਾ, 400-500 ਆਦਮੀ ਰੋਜ਼ ਹੈ ਸੀ ਰਾਖੀ ਉਸ ਦੀ ਵਾਸਤੇ ਆਉਣ ਲੱਗਾ।
ਉਹ ਭੋਲੇ ਸਿੱਖਾਂ ਨੂੰ ਕੋਈ ਵੀ ਖਬਰ ਨਹੀਂ, ਜਮਾਇਓ ਨਾਲ ਹੀ ਮੌਤ ਕਰਾਈ ਜਾਂਦਾ, ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਉਹ ਜਗੀਰਦਾਰ ਕਰਤਾਰ ਸਿੰਘ ਬੇਦੀਆਂ ਦਾ ਸੱਚ ਝੂਠ ਨੂੰ ਪਰਖਣੋਂ ਰਹਿ ਗਿਆ ਏ, ਸਾਥੀ ਬਣ ਗਿਆ ਉਹ ਵੀ ਉਸ ਜੁੰਡਲੀ ਦਾ, ਪੜਦਾ ਉਸ ਦੀ ਅਕਲ ਤੇ ਪੈ ਗਿਆ ਏ।
ਉਹ ਜਿੱਥੇ ਹੁੰਦਾ ਸੀ ਇਕੱਠ ਸ਼ਰਧਾਲੂਆਂ ਦਾ, ਗੁੰਡੇ ਸੱਦ ਕੇ ਉੱਥੇ ਬਿਠਾਈ ਜਾਂਦਾ, ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਆਓ ਕਰਕੇ ਕੱਠ ਨਨਕਾਣੇ ਵਿੱਚ ਮੰਤ ਆਖੇ, ਕਰਕੇ ਕੱਠ ਨਨਕਾਣੇ ਵਿੱਚ ਮੰਤ ਆਖੇ, ਰੁਪਈਆ ਆਇਆ ਜੋ 60,000 ਤੁਹਾਡਾ, ਰਾਜਧਾਨੀ ਲਾਹੌਰ ਤੋਂ ਸੰਤ ਸੇਵਕ ਛਪਿਆ ਕਰੇਗਾ ਰੋਜ਼ ਅਖਬਾਰ ਤੁਹਾਡਾ।
ਇਲਾਕੇ ਚੋਂ ਸਾਧ ਜਿਹੜੇ ਪੱਟੀ ਉਹਨਾਂ ਨੂੰ ਪੁੱਠੀ ਪੜਾਈ ਜਾਂਦਾ, ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਓ ਨੇਜੇ ਤੀਰ ਤਲਵਾਰ ਬੰਦੂਕ ਪਿਸਟਲ ਜਮਾ ਉਸ ਨੇ ਉੱਥੇ ਹਥਿਆਰ ਕੀਤੇ, ਕਿਲੇ ਵਾਂਗਣਾ ਉਸ ਥਾਂ ਮੋਰਚੇ ਸੀ, ਚਾਰੇ ਤਰਫ ਜੀ ਬਹੁਤ ਤਿਆਰ ਕੀਤੇ।
ਜਿੱਥੇ ਤਾਰ ਮਰਦਾਨੇ ਦੀ ਗੂੰਜਦੀ ਸੀ, ਗੁਰੂ ਦੇ ਉਸ ਥਾਂ ਹੋਰ ਖਾਈ ਜਾਂਦਾ, ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਓ ਅਕਲ ਸ਼ਕਲ ਸਰੀਰੋਂ ਸਭ ਗਾਇਬ ਹੋ ਜੂ, ਲੰਘ ਜਾਣੀ ਜਵਾਨੀ ਜੋ ਛੂਕਦੀ ਹੈ, ਅੰਨਾ ਹੋਇਆ ਹੰਕਾਰੀ ਨੂੰ ਪਤਾ ਕੋਈ ਨਾ, ਨਿੱਤ ਸੀਸ ਤੇ ਮੌਤ ਪਈ ਕੂਕਦੀ ਹੈ।
ਸਰਬਜੀਤ ਸਿਆ ਬੱਲੀ ਨੂੰ ਕਦਰ ਕੋਈ ਨਾ, ਹੀਰਾ ਮਿੱਟੀ ਦੇ ਵਿੱਚ ਮਲਾਈ ਜਾਂਦਾ। ਨਾਨਕ ਗੁਰੂ ਦੇ ਜਨਮੇ ਸਥਾਨ ਤਾਈ ਅੱਡਾ ਜੰਗ ਦਾ ਮੰਤ ਬਣਾਈ ਜਾਂਦਾ।
ਉਧਰ 17 ਫਰਵਰੀ 1921 ਨੂੰ ਸ੍ਰੀ ਗੁਰੂ ਸਿੰਘ ਸਭਾ ਜ਼ਿਲ੍ਹਾ ਲਾਇਲਪੁਰ ਦੇ ਗੁਰਦੁਆਰੇ ਵਿੱਚ ਮੁਖੀ ਸਿੰਘਾਂ ਦਾ ਇਕੱਠ ਹੋਇਆ ਤੇ ਨਨਕਾਣਾ ਸਾਹਿਬ ਵਿਖੇ ਜਥਾ ਲਿਜਾਣ ਲਈ ਵਿਚਾਰਾਂ ਹੋਈਆਂ। ਇਸ ਸੰਬੰਧੀ ਭਾਈ ਲਛਮਣ ਸਿੰਘ ਦੀ, ਸਰਦਾਰ ਤੇਜਾ ਸਿੰਘ ਜੀ ਸਮੁੰਦਰੀ, ਮਾਸਟਰ ਤਾਰਾ ਸਿੰਘ ਜੀ, ਭਾਈ ਕਰਤਾਰ ਸਿੰਘ ਜੀ ਚੱਬਰ, ਸਰਦਾਰ ਤੇਜਾ ਸਿੰਘ ਜੀ ਚੂੜਕਾਣਾ, ਸਰਦਾਰ ਤਾਰਾ ਸਿੰਘ ਜੀ, ਸਰਦਾਰ ਸੁੱਚਾ ਸਿੰਘ ਜੀ ਅਤੇ ਰਾਜ ਸਿੰਘ ਜੀ ਜੜਾਂ ਵਾਲਾ, ਇਹ ਸਾਰੇ ਸਿੰਘ ਅੰਦੋਲਨ ਦੀ ਅਗਵਾਈ ਕਰ ਰਹੇ ਸਨ। 20 ਫਰਵਰੀ ਨੂੰ ਨਨਕਾਣਾ ਸਾਹਿਬ ਵਿਖੇ ਪੁੱਜਣ ਦਾ ਫੈਸਲਾ ਹੋ ਗਿਆ, ਜਦਕਿ ਚੁੱਪ ਚੁਪੀਤੇ ਗੁਰਦੁਆਰਾ ਸਾਹਿਬ ਵਿਖੇ ਕਬਜ਼ਾ ਕਰ ਲੈਣਾ ਸੀ। ਸਰਦਾਰ ਲਛਮਣ ਸਿੰਘ ਹੋਰੀ ਜਾਣਦੇ ਸਨ ਕਿ 19 ਅਤੇ 20 ਫਰਵਰੀ ਦੀ ਰਾਤ ਨੂੰ ਲਾਹੌਰ ਦੇ ਵਿੱਚ ਮਹੰਤ ਨਰਾਇਣ ਦਾਸ ਨੇ ਸਨਾਤਨ ਸਿੱਖ ਕਾਨਫਰੰਸ ਰੱਖੀ ਹੋਈ ਹੈ, ਜਿਸ ਦੇ ਵਿੱਚ ਉਹ ਰੁੱਝਾ ਹੋਵੇਗਾ ਅਤੇ ਉਹ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਨਹੀਂ ਹੋਵੇਗਾ। ਚੁੱਪ ਚੁਪੀਤੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰ ਲਿਆ ਜਾਵੇਗਾ। ਪ੍ਰੋਗਰਾਮ ਅਨੁਸਾਰ ਭਾਈ ਲਛਮਣ ਸਿੰਘ ਦੇ ਜਥੇ ਨੇ ਪਿੰਡ ਧਾਰੋਵਾਲ ਤੋਂ ਚੱਲ ਕੇ ਕਰਤਾਰ ਸਿੰਘ ਚੱਬਰ ਦੇ ਜਥੇ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ 5 ਕੁ ਮੀਲ ਦੀ ਦੂਰ ਚੰਦਰਕੋਟ ਦੀ ਚਾਲ ਤੇ ਮਿਲਣਾ ਸੀ ਅਤੇ ਲਾਇਲਪੁਰ ਤੋਂ ਆਏ ਸਿੰਘਾਂ ਨੇ ਇਹਨਾਂ ਨੂੰ 20 ਫਰਵਰੀ ਸਵੇਰੇ 4 ਵਜੇ ਸ੍ਰੀ ਨਨਕਾਣਾ ਸਾਹਿਬ ਦੇ ਕੋਲ ਪੱਠਿਆਂ ਤੇ ਮਿਲ ਕੇ ਠੀਕ ਸਵੇਰੇ 5 ਵਜੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ ਦਾਖਲ ਹੋ ਜਾਣਾ ਸੀ। ਭਾਈ ਲਛਮਣ ਸਿੰਘ ਅਤੇ ਭਾਈ ਟਹਿਲ ਸਿੰਘ ਦਾ ਜਥਾ 19 ਫਰਵਰੀ ਨੂੰ ਹੀ ਪਿੰਡੋਂ ਚੱਲ ਪਿਆ। ਭਾਈ ਲਛਮਣ ਸਿੰਘ ਦੀ ਸਿੰਘਣੀ ਬੀਬੀ ਇੰਦਰ ਕੌਰ ਅਤੇ 2 ਹੋਰ ਬੀਬੀਆਂ ਜਥੇ ਦੇ ਨਾਲ ਚੱਲੀਆਂ ਹਨ। ਭਾਈ ਲਛਮਣ ਸਿੰਘ ਦਾ ਪੁੱਤਰ ਸਰਦਾਰ ਦਰਬਾਰਾ ਸਿੰਘ, ਜਿਸ ਦੀ ਤਕਰੀਬਨ ਉਮਰ 12 ਕੁ ਸਾਲ ਦੀ ਬਣਦੀ ਹੈ, ਜਥੇ ਦੇ ਨਾਲ ਚੱਲ ਪਿਆ ਹੈ। ਇਹ ਜਥਾ ਪਿੰਡਾਂ ਦੇ ਵਿੱਚੋਂ ਲੰਘਦਾ ਹੋਇਆ ਮੋਲਣ ਆਣ ਪੁੱਜਾ ਹੈ, ਜੋ ਸ੍ਰੀ ਨਨਕਾਣਾ ਸਾਹਿਬ ਤੋਂ ਕੇਵਲ 6 ਮੀਲ ਦੀ ਦੂਰੀ ਤੇ ਹੈ। ਇਸ ਜਥੇ ਦੇ ਵਿੱਚ ਹੁਣ ਤੱਕ 150 ਸਿੰਘ ਸ਼ਾਮਿਲ ਹੋ ਚੁੱਕੇ ਸਨ। ਜਨਮ ਅਸਥਾਨ ਤੋਂ 1.5 ਕੁ ਮੀਲ ਦੂਰ ਪੱਠਿਆਂ ਤੇ ਪੁੱਜ ਕੇ 3 ਬੀਬੀਆਂ ਨੂੰ ਗੁਰਦੁਆਰਾ ਤੰਬੂ ਸਾਹਿਬ ਵੱਲੇ ਭੇਜ ਦਿੱਤਾ ਗਿਆ। ਜਥੇਦਾਰ ਸਰਦਾਰ ਲਛਮਣ ਸਿੰਘ ਨੇ ਅਰਦਾਸਾ ਸੋਧਿਆ ਹੀ ਸੀ, ਇੰਨੇ ਚਿਰ ਨੂੰ ਭਾਈ ਵਰਿਆਮ ਸਿੰਘ ਨੇ ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਵੱਲੋਂ ਲਿਖੀ ਹੋਈ ਚਿੱਠੀ ਫੜਾ ਦਿੱਤੀ, ਜਿਸ ਵਿੱਚ ਨਨਕਾਣਾ ਸਾਹਿਬ ਨਾ ਜਾਣ ਬਾਰੇ ਤਾਕੀਦ ਕੀਤੀ ਹੋਈ ਸੀ। ਐਪਰ ਸਿੰਘਾਂ ਦਾ ਜਥਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਚੁੱਕਿਆ ਸੀ। ਸਿੰਘ ਆਪਣੇ ਵਚਨ ਤੋਂ ਮੁੜਨ ਵਾਲੇ ਨਹੀਂ ਸਨ, ਸਾਰੇ ਹੀ ਸਿੰਘ ਫਤਿਹ ਬੁਲਾ ਕੇ ਅੱਗੇ ਚੱਲ ਪਏ ਹਨ। ਸਾਰਾ ਜਥਾ ਸ਼ਾਂਤਮਈ ਦੇ ਢੰਗ ਨਾਲ ਜਨਮ ਅਸਥਾਨ ਦੀ ਪਵਿੱਤਰਤਾ ਕਾਇਮ ਰੱਖਣ ਦੇ ਉਦੇਸ਼ ਲਈ ਅੱਗੇ ਵਧਿਆ। ਉਧਰ 19 ਫਰਵਰੀ ਦੀ ਸ਼ਾਮ ਨੂੰ 3:55 ਤੇ ਮਹੰਤ ਲਾਹੌਰ ਜਾਣ ਵਾਲੀ ਸਟੇਸ਼ਨ ਤੇ ਖੜੀ ਰੇਲ ਗੱਡੀ ਦੇ ਵਿੱਚ ਬੈਠਾ ਹੋਇਆ ਸੀ। ਉਸ ਨੂੰ ਇੱਕ ਕੂੜਾ ਸੁੱਟਣ ਵਾਲੀ ਔਰਤ ਨੇ ਸੂਚਨਾ ਦਿੱਤੀ ਕਿ ਮਹੰਤ ਜੀ, ਸਿੰਘਾਂ ਦਾ ਜਥਾ ਇਹ ਪਿੰਡ ਬੁੱਚੇਆਣਾ ਵਿੱਚ ਪਹੁੰਚ ਗਿਆ ਹੈ, ਜਿਹੜਾ ਬਹੁਤ ਹੀ ਜੋਸ਼ੀਲੇ ਤਰੀਕੇ ਦੇ ਨਾਲ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵੱਲੇ ਵਾਧਾ ਆ ਰਿਹਾ ਹੈ। ਗੱਲ ਕਾਹਦੀ, ਮਹੰਤ ਨੇ ਜਦੋਂ ਖਬਰ ਸੁਣੀ ਰੇਲ ਗੱਡੀ ਤੋਂ ਉਤਰ ਕੇ ਆਪਣੇ ਮਹਿਮਾਨ ਖਾਨੇ ਦੇ ਵਿੱਚ ਆ ਗਿਆ ਤੇ ਤਿਆਰੀ ਕਰਨ ਲੱਗ ਪਿਆ। ਉੱਥੋਂ ਉਹਨੇ ਆਪਣੇ ਖੁਫੀਆ ਬੰਦੇ ਜਥੇ ਦੀ ਪੈੜ ਵਾਸਤੇ ਭੇਜ ਦਿੱਤੇ। ਮਹੰਤ ਆਪ ਸਾਰੀ ਰਾਤ ਤਿਆਰੀ ਦੇ ਵਿੱਚ ਲੱਗਾ ਰਿਹਾ, ਪਰ ਇਹ ਨਹੀਂ ਸੀ ਸੋਚ ਰਿਹਾ ਕਿ ਇਹਨਾਂ ਸਿੰਘਾਂ ਨੇ ਕਿਸ ਉਦੇਸ਼ ਦੇ ਨਾਲ ਜਨਮ ਅਸਥਾਨ ਦੇ ਵਿੱਚ ਆਉਣਾ ਹੈ। ਮਹੰਤ ਨੇ ਸਾਰੀ ਤਿਆਰੀ ਪਹਿਲਾਂ ਹੀ ਕੀਤੀ ਹੋਈ ਸੀ, ਆਪਣਾ ਰੁਪਈਆ ਪੈਸਾ ਅਤੇ ਟੱਬਰ ਪਹਿਲਾਂ ਹੀ ਉਸਨੇ ਲਾਹੌਰ ਭੇਜ ਦਿੱਤਾ ਹੋਇਆ ਸੀ, ਜ਼ਰੂਰੀ ਕਾਗਜ਼ਾਤ ਵੀ ਲਾਹੌਰ ਭੇਜ ਦਿੱਤੇ ਹੋਏ ਸਨ। 19 ਫਰਵਰੀ ਦੀ ਸ਼ਾਮ ਨੂੰ ਜਦੋਂ ਲਾਇਲਪੁਰ ਦੇ ਪਿੰਡਾਂ ਵਿੱਚੋਂ ਸਿੰਘਾਂ ਦਾ ਜਥਾ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੀ ਜਥੇਦਾਰੀ ਹੇਠ ਚੱਲ ਕੇ 20 ਫਰਵਰੀ ਸਵੇਰੇ 6 ਕੁ ਵਜੇ ਇਸ਼ਨਾਨ ਦੇ ਉਪਰੰਤ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਪੁੱਜ ਗਿਆ ਅਤੇ ਇਸ ਜਥੇ ਦਾ ਕੁਝ ਹਿੱਸਾ ਸਿੱਧਾ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਿਆ ਅਤੇ ਚੌਖੰਡੀ ਵਿੱਚ ਪ੍ਰਕਾਸ਼ ਸਥਾਨ ਵਿੱਚ ਪਾਠ ਹੋਣ ਲੱਗ ਪਿਆ। ਭਾਈ ਲਛਮਣ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ। ਮਹੰਤ ਨੇ ਕਤਲੇਆਮ ਦੀ ਪੂਰੀ ਤਿਆਰੀ ਕੀਤੀ ਹੋਈ ਸੀ, ਮਿੱਟੀ ਦੇ ਤੇਲ ਦੇ ਭਰੇ ਹੋਏ ਪੀਪੇ ਪਏ ਹੋਏ ਸਨ, ਲੱਕੜਾਂ ਛਵੀਆਂ ਗੰਡਾਸੇ ਕਾਰਤੂਸ ਸਾਰਾ ਕੋਈ ਮੰਗਵਾ ਕੇ ਰੱਖਿਆ ਹੋਇਆ ਸੀ। ਮਹੰਤ ਆਪਣੇ ਮਹਿਮਾਨ ਖਾਨੇ ਦੀ ਛੱਤ ਤੇ ਬੈਠ ਗਿਆ, ਉੱਥੇ ਨਿਹੱਥੇ ਸਿੰਘਾਂ ਪਰ ਹਮਲੇ ਦੀਆਂ ਹਦਾਇਤਾਂ ਦੇਣ ਲੱਗ ਪਿਆ। ਚੰਡਾਲ ਮਹੰਤ ਦੇ ਬਦਮਾਸ਼ਾਂ ਜੋ ਸ਼ਰਾਬਾਂ ਪੀ ਕੇ ਰਜੇ ਹੋਏ ਸਨ ਕੰਨਾਂ ਦੇ ਉੱਤੇ ਚੜ ਕੇ ਮੋਰਚੇ ਸੰਭਾਲ ਲਏ ਹਨ। ਜਨਮ ਅਸਥਾਨ ਅੰਦਰ ਦਾਖਲ ਹੋਏ ਸਿੰਘਾਂ ਉੱਤੇ ਬਦਮਾਸ਼ਾਂ ਨੇ ਅੰਨੇਵਾਹ ਦੜਾਦੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੇਨ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਕੁਝ ਸਿੰਘ ਚੌਖੰਡੀ ਤੋਂ ਬਾਹਰ ਵੀ ਸਨ ਜਿਨ੍ਹਾਂ ਨੇ ਗੋਲੀਆਂ ਤੋਂ ਬਚਣ ਲਈ ਚੌਖੰਡੀ ਤੇ ਡਿਓੜੀ ਵਿੱਚ ਪਨਾਹ ਲਈ, ਪਰ ਬਹੁਤ ਸਾਰੇ ਸਿੰਘ ਫਿਰ ਵੀ ਸ਼ਹੀਦ ਹੋ ਗਏ। ਮਹੰਤ ਦੇ ਖਰੀਦੇ ਹੋਏ ਗੁੰਡਿਆਂ ਦਾ ਇੱਕ ਗਰੋਹ ਜਨਮ ਅਸਥਾਨ ਦੇ ਬਾਹਰ ਇਕੱਠਾ ਹੋਇਆ ਸੀ ਜੋ ਕਿ ਛਵੀਆਂ ਗੰਡਾਸਿਆਂ ਆਦਿ ਹਥਿਆਰਾਂ ਨਾਲ ਲੈਸ ਸੀ। ਮਹੰਤ ਦੇ ਬੰਦਿਆਂ ਨੇ ਅੰਦਰੋਂ ਦਰਵਾਜ਼ਾ ਖੋਲ੍ਹ ਦਿੱਤਾ ਜਿਸ ਨਾਲ ਗਾਤਲ ਗਿਣੀ ਮਿੱਥੀ ਸਾਜਿਸ਼ ਦੇ ਅਧੀਨ ਸ਼ਾਂਤਮਈ ਸਿੰਘਾਂ ਦਾ ਸ਼ਿਕਾਰ ਖੇਡਣ ਵਾਸਤੇ ਅੰਦਰ ਦਾਖਲ ਹੋਏ ਟਕੂਏ ਤੇ ਛਵੀਆਂ ਗੰਡਾਸਿਆਂ ਦੀ ਖੁੱਲੀ ਵਰਤੋਂ ਕੀਤੀ ਗਈ। ਨਿਹੱਥੇ ਸਿੰਘਾਂ ਦਾ ਕੁਤਰਾ ਕੀਤਾ ਗਿਆ। ਭਾਈ ਲਕਸ਼ਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਹੋਏ ਸਨ। ਤਾਬਿਆ ਬੈਠੇ ਨੂੰ ਸਖਤ ਫਟੜ ਕਰ ਦਿੱਤਾ ਗਿਆ। ਮਹੰਤ ਗੁਰਦੁਆਰਾ ਸਾਹਿਬ ਅੰਦਰ ਜੰਡ ਦੇ ਨਾਲ ਬੰਨ ਕੇ ਜਿਉਂਦੇ ਸਿੰਘਾਂ ਨੂੰ ਸਾੜਨ ਵਾਸਤੇ ਹਦਾਇਤਾਂ ਦੇਣ ਲੱਗਾ। ਸਾਰੇ ਸਿੰਘਾਂ ਨੂੰ ਪਕੜ ਕੇ ਜੰਡ ਦੇ ਨਾਲ ਬੰਨ ਕੇ ਅੱਗ ਲਗਾ ਦਿੱਤੀ ਗਈ। ਇਸੇ ਇੱਕ ਦਿਓੜੀ ਦੇ ਦਰਵਾਜ਼ੇ ਦੇ ਨਾਲ ਸਰਦਾਰ ਲਕਸ਼ਮਣ ਸਿੰਘ ਦਾ ਪੁੱਤਰ ਦਰਬਾਰਾ ਸਿੰਘ ਲੁਕਿਆ ਹੋਇਆ ਸੀ। ਜ਼ਾਲਮਾਂ ਨੇ ਇਸ ਮਾਸੂਮ ਬਾਲਕ ਦੇ ਉੱਤੇ ਵੀ ਰਹਿਮ ਨਾ ਕੀਤਾ। ਉਹਨੂੰ ਕੇਸਾਂ ਤੋਂ ਫੜ ਕੇ ਧੂ ਕੇ ਫਰਸ਼ ਦੇ ਉੱਤੇ ਬਹੁਤ ਜ਼ਿਆਦਾ ਧੋਇਆ ਅਤੇ ਉਸ ਨੂੰ ਕੁੱਟਿਆ ਮਾਰਿਆ ਤੇ ਫਿਰ ਸਰਦਾਰ ਲਕਸ਼ਮਣ ਸਿੰਘ ਦੇ ਨਾਲ ਜੰਡ ਦੇ ਨਾਲ ਬੰਨ ਕੇ ਅੱਗ ਲਗਾ ਦਿੱਤੀ ਗਈ। ਗੱਲ ਕਾਹਦੀ, ਜੋ ਵੀ ਕੂੜ ਕੁਸੱਤ ਤੇ ਗੁਨਾਹ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ ਹੋ ਰਹੇ ਸਨ, ਇਹਨਾਂ ਸ਼ਾਂਤਮਈ ਸਿੰਘਾਂ ਨੇ ਉਹਨਾਂ ਪਾਪਾਂ ਨੂੰ ਉਹਨਾਂ ਗੁਨਾਹਾਂ ਨੂੰ ਜਿਵੇਂ ਆਪਣੇ ਖੂਨ ਦੇ ਨਾਲ ਧੋਤਾ। ਮੇਰੇ ਵੀਰ ਸਰਬਜੀਤ ਸਿੰਘ ਜੀ ਸਭਰਾਵਾਂ ਵਾਲੇ ਕਵੀ ਦੀ ਕਲਮ ਨੇ 72 ਕਲਾ ਛੰਦ ਦੇ ਰਾਹੀਂ ਇਉਂ ਲਿਖਿਆ ਹੈ ਜੀ, ਸੁਣੀਏ।
ਸਿੰਘ ਬਾਣੀ ਪੜਦਿਆਂ ਤੇ ਕੀਤਾ ਸੀ ਕੈਰ, ਖੋਲਤਾ ਫੈਰ ਡਿੱਗਣ ਜੋ ਚਿਰ ਦੇ ਪੁੱਤਰੇ ਫਿਰਦੇ ਮਹੰਤ ਦੇ ਨੱਡੇ ਜੀ। ਛਾਤਮਈ ਸਿੰਘ ਸਾਰੇ ਗੁਰੂ ਦਰਬਾਰ ਗੋਲੀਆਂ ਮਾਰ, ਧਰਤ ਦੇ ਰੇੜੇ ਬਚੇ ਸੀ ਜਿਹੜੇ ਤੇਗਾਂ ਨਾਲ ਵੱਡੇ ਜੀ।
ਉਹ ਲੰਗੇ ਦੁਸਰ ਨੇ ਜੇ ਜੀ, ਇਕਾਂ ਵਿੱਚ ਤਸ ਕੇ ਸੂਰੇ ਹੱਸ ਹੱਸ ਕੇ ਕਾਹਟ ਸੀ, ਜਰ ਕੇ ਪਲਾਂ ਵਿੱਚ ਭਰ ਕੇ ਲਹੂ ਦੇ ਖਾਲਾ। ਲਕਸ਼ਮਣ ਸਿੰਘ ਤਾਬਿਆ ਸੀ ਬੈਠਾ, ਉਠਾਇਆ ਮਿੱਟੀ ਦਾ ਤੇਲ ਪਾਇਆ, ਲਤਾ ਬੰਨ ਕੇ ਸਾਰੇ ਤਾ ਬੰਨ ਕੇ ਜੰਡ ਦੇ ਨਾਲ।
ਓ ਸਿੰਘ ਬਾਣੀ ਪੜਦਿਆਂ ਤੇ ਕੀਤਾ ਸੀ ਕੈਰ, ਖੋਲਤਾ ਫੈਰ ਡਿੱਕਣ ਜੋ ਚਿਰ ਦੇ ਪੁੱਤਰੇ ਫਿਰਦੇ ਮਹੰਤ ਦੇ ਨੱਡੇ ਜੀ। ਛਾਤਮਈ ਸਿੰਘ ਸਾਰੇ ਗੁਰੂ ਦਰਬਾਰ ਗੋਲੀਆਂ ਮਾਰ, ਧਰਤ ਤੇ ਰੇੜੇ ਬਚੇ ਸੀ ਜਿਹੜੇ ਤੇਗਾ ਨਾਲ ਵੱਡੇ ਜੀ।
ਉਹ ਲੰਗੇ ਦੁਸਰ ਨੇ ਜੇ ਜੀ, ਇਕਾਂ ਵਿੱਚ ਤਸ ਕੇ ਸੂਰੇ ਹੱਸ ਹੱਸ ਕੇ ਕਾਹਟ ਸੀ, ਜਰ ਕੇ ਪਲਾਂ ਵਿੱਚ ਭਰ ਕੇ ਲਹੂ ਦੇ ਖਾਲਾ। ਲਕਸ਼ਮਣ ਸਿੰਘ ਤਾਬਿਆ ਸੀ ਬੈਠਾ, ਲਠਾਇਆ ਮਿੱਟੀ ਦਾ ਤਿਲ ਪਾਇਆ, ਲਤਾ ਬੰਨ ਕੇ ਸਾੜ ਤਾ ਬੰਨ ਕੇ ਜੰਡ ਦੇ ਨਾਲ।
ਛਾਤਮਈ ਸਿੰਘ ਸਾਰੇ ਗੁਰੂ ਦਰਬਾਰ ਗੋਲੀਆਂ ਮਾਰ, ਧਰਤ ਤੇ ਰੇੜੇ ਬਚੇ ਸੀ ਜਿਹੜੇ ਤੇਗਾ ਨਾਲ ਵੱਡੇ ਜੀ।
ਨਮਤਾ ਪਕਾਇਆ ਸੀ ਨਥੇ ਜਦ ਪੀਤੇ, ਜਾਲ ਮਾ ਕੀਤੇ ਬੜੇ ਸੀ ਡਕਰੇ ਸੀ, ਸੋਏ ਵੱਖਰੇ ਰੁਲਣ ਪਏ ਵਾਲਾ। ਲਕਸ਼ਮਣ ਸਿੰਘ ਤਾਬਿਆ ਸੀ ਬੈਠਾ, ਲਠਾਇਆ ਮਿੱਟੀ ਦਾ ਤਿਲ ਪਾਇਆ, ਲਤਾ ਬੰਨ ਕੇ ਸਾੜ ਤਾ ਬੰਨ ਕੇ ਜੰਡ ਦੇ ਨਾਲ।
ਉਹ ਪਾੜੇ ਦੇ ਗੁੰਡਿਆਂ ਦਾ ਆਵੇ ਨਾ ਅੰਤ, ਜੋ ਇਹ ਸਮਹੰਤ ਕੀਤੇ ਸੀ ਭੂਏ ਹਿਕਾਂ ਵਿੱਚ ਸੂਏ ਕਈਆਂ ਦੇ ਗੱਡੇ ਜੀ। ਛਾਤਮਈ ਸਿੰਘ ਸਾਰੇ ਗੁਰੂ ਦਰਬਾਰ ਗੋਲੀਆਂ ਮਾਰ, ਧਰਤ ਤੇ ਰੇੜੇ ਬਚੇ ਸੀ ਜਿਹੜੇ ਤੇਗਾਂ ਨਾਲ ਵੱਡੇ ਜੀ।
ਇਹਨਾਂ ਨੂੰ ਬਾਲਕ ਤੇ ਰਹਿਮ ਨਾ ਆਈ, ਜਦੋਂ ਲੱਗ ਲਈ ਪਾ ਗਿਆ ਛੀਦੀ ਉਮਰ ਸੀ ਜੀ ਦੀ 12 ਸਾਲ। ਲਕਸ਼ਮਣ ਸਿੰਘ ਤਾਬਿਆ ਸੀ ਬੈਠਾ, ਲਠਾਇਆ ਮਿੱਟੀ ਦਾ ਤਿਲ ਪਾਇਆ, ਲਤਾ ਬੰਨ ਕੇ ਸਾੜ ਤਾ ਬੰਨ ਕੇ ਜੰਡ ਦੇ ਨਾਲ।
ਉਹ ਚੜ ਗਈ ਨਨਕਾਣੇ ਚ, ਚੜ ਗਈ ਨਨਕਾਣੇ ਚ ਲਾਸ਼ ਤੇ ਲਾਸ਼ ਜਿੱਥੇ ਪ੍ਰਕਾਸ਼, ਰੁਲਣ ਪੈ ਕੰਘੇ ਖੂਨ ਨਾਲ ਰੰਗੇ ਬਾਹਰ ਸਿੱਖ ਕੱਢੇ। ਸੀ ਸਿੰਘ ਸਾਰੇ ਗੁਰੂ ਦਰਬਾਰ ਗੋਲੀਆਂ ਮਾਰ ਧਰਤ ਤੇ ਰੇੜੇ ਬਚੇ ਸੀ ਜਿਹੜੇ ਤੇਗਾਂ ਨਾਲ ਵੱਡੇ ਜੀ
ਉਹ ਸਰਬਜੀਤ ਦੇ ਆਕਾਸ਼ ਉੱਤੇ ਗਰਦ ਸੀ ਛਾਈ ਜਦੋਂ ਲਗ ਲਾਈ ਜਾਨ ਸਖ ਮਰਦੇ ਤਰਸ ਨਾ ਕਰਦੇ ਰਤਾ ਚੰਡਾਲਾ ਲਕਸ਼ਮਣ ਸਿੰਘ ਤਾਬਿਆ ਸੀ ਬੈਠਾ ਲਠਾਇਆ ਮਿੱਟੀ ਦਾ ਤੇਲ ਪਾਇਆ ਲਤਾ ਬਾ ਭੰਨ ਕੇ ਸਾਰਤਾ ਬਨ ਕੇ ਜੰਡ ਦੇ
ਮਹੰਤ ਨਰੈਣ ਦਾਸ ਨੇ ਆਏ ਹੋਏ ਸ਼ਾਂਤਮਈ ਸਿੰਘਾਂ ਦੇ ਉੱਤੇ ਅੰਨੇ ਵਾਹ ਗੋਲੀਆਂ ਚਲਾਈਆਂ ਬਰਸ਼ੇ ਚਲਾਏ ਛਵੀਆਂ ਗੰਡਾਸੇ ਤੇ ਕਿਰਪਾਨਾਂ ਦੇ ਨਾਲ ਇਹਨਾਂ ਸਿੰਘਾਂ ਦਾ ਕੁਤਰਾ ਕੀਤਾ ਅੰਤ ਨੂੰ ਜੰਡ ਦੇ ਨਾਲ ਬੰਨ ਕੇ ਇਹਨਾਂ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਕਿਸੇ ਕਵੀ ਦੇ ਮੇਣਿਆਂ ਭਰੇ ਬੋਲ ਹਨ, ਉਹ ਕਵੀ ਕਹਿੰਦਾ ਹੈ ਵੀ ਸਿੰਘੋ ਜੇਕਰ ਸਿੰਘ ਕੁਰਬਾਨੀਆਂ ਨਾ ਕਰਦੇ ਤਾਂ ਇਹ ਕੌਮ ਸਦਾ ਵਾਸਤੇ ਮਰ ਜਾਂਦੀ। ਉਹ ਕਵੀ ਦੇ ਜੋ ਬੋਲ ਹਨ ਤਵੱਜੋ ਦੇ ਕੇ ਸਰਵਣ ਕਰੀਏ। ਮੇਰੇ ਸਾਥੀ ਭਾਈ ਕੁਲਵੰਤ ਸਿੰਘ ਤੇ ਭਾਈ ਹੀਰਾ ਸਿੰਘ ਸ਼ੇਰਾਂ ਦੇ ਰਾਹੀਂ ਇਉਂ ਬਿਆਨ ਕਰ ਰਹੇ ਹਨ।
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਜੋ ਸੀਸ ਤੇ ਜਰ ਜਾਂਦੀ। ਸਿਰ ਦੇ ਸਰਦਾਰ ਕਹੇ ਆਪਾ, ਸਿਰ ਦੇ ਸਰਦਾਰ ਕਹੇ ਆਪਾ, ਤਾਈਓ ਸਿਰ ਦੇ ਸਤਾਰਾਂ ਸੌਂਦੀਆਂ ਨੇ। ਸਿਰ ਵਾਰ ਨੂੰ ਸਿੰਘ ਨਹੀਂ ਮੂਲ ਡਰਦੇ, ਤਾਈਓ ਮੌਤ ਵੀ ਸਿੰਘਾਂ ਤੋਂ ਡਰ ਜਾਂਦੀ।
ਉਹ ਸਿੱਧਕੀ ਸੂਰਮੇ ਦਿਲ ਦਰਿਆ ਹੁੰਦੇ, ਲੱਥੀ ਚੜੀ ਦੀ ਨਹੀਂ ਪਰਵਾਹ ਕਰਦੇ। ਕਾਰੀ ਕਾਟ ਨੂੰ ਛੱਡ ਫਕੀਰ ਹੋਣਾ, ਨਹੀਂ ਕਿਸੇ ਦੇ ਨਾਲ ਸਲਾਹ ਕਰਦੇ। ਪਿੱਛੋਂ ਦੇਸ ਸੇਵਾ ਵਿੱਚ ਪੈਰੀ ਪਾਉਂਦੇ, ਪਹਿਲਾਂ ਆਪਣਾ ਆਪ ਤਬਾਹ ਕਰਦੇ। ਲਾੜੀ ਮੌਤ ਦਾ ਜਿਨ੍ਹਾਂ ਨੂੰ ਇਸ਼ਕ ਲੱਗਾ, ਚੜਦੇ ਸੂਲੀਆਂ ਤੇ ਵਾਹ ਵਾਹ ਕਰਦੇ।
ਫਿਰ ਸਵੇਰ ਵੇਲੇ ਠੀਕ 11 ਵਜੇ ਗੁਰਦੁਆਰਾ ਸਾਹਿਬ ਦਾ ਤਾਲਾ ਖੋਲਿਆ ਗਿਆ। ਹਜ਼ਾਰਾਂ ਸਿੰਘ ਅੰਦਰ ਗਏ ਪਰ ਉਹ ਬਹੁਤਾ ਦੇਰ ਇਸ ਭਿਆਨਕ ਦ੍ਰਿਸ਼ ਨੂੰ ਨਾ ਸਹਾਰ ਸਕੇ। ਚੀਕਾਂ ਮਾਰਦੇ ਹੋਏ ਅੰਦਰੋਂ ਬਾਹਰ ਨਿਕਲ ਆਏ। ਸਾਰਾ ਫਰਸ਼ ਖੂਨ ਦੇ ਨਾਲ ਲੱਥ ਪੱਥ ਹੋਇਆ ਪਿਆ ਸੀ, ਲਾਲੋ ਲਾਲ ਹੋਇਆ ਪਿਆ ਸੀ। ਸਿੰਘਾਂ ਦੇ ਅੱਧ ਸੜੇ ਸਰੀਰ ਇੱਧਰ ਉੱਧਰ ਪਏ ਹੋਏ ਸਨ। ਤੇਲ ਦੇ ਪੀਪੇ ਸੜੇ ਹੋਏ ਜ਼ਮੀਨ ਤੇ ਥਾਂ ਥਾਂ ਤੇ ਪਏ ਸਨ। ਲਹੂ ਦੀਆਂ ਲਕੀਰਾਂ ਥਾਂ ਥਾਂ ਤੇ ਦਿਸ ਰਹੀਆਂ ਸਨ। ਲਹੂ ਵਗਦੇ ਸਿੰਘਾਂ ਨੂੰ ਕੇਸਾਂ ਤੇ ਲੱਤਾਂ ਤੋਂ ਫੜ ਕੇ ਧੋਇਆ ਗਿਆ ਹੈ। ਵਾਲ ਤੇ ਕੰਘੇ ਥਾਂ ਥਾਂ ਤੇ ਖਿਲਰੇ ਪਏ ਹੋਏ ਸਨ। 5 ਢੇਰ ਲਾਸ਼ਾਂ ਦੇ ਅੱਧ ਸੜੇ ਸਰੀਰ ਲੂਹੇ ਵਿਹੜੇ ਦੇ ਵਿੱਚ ਪਏ ਹੋਏ ਸਨ ਅਤੇ 4 ਲੋਥਾਂ ਚੌਖੰਡੀ ਦੇ ਪਾਸ ਪਈਆਂ ਹੋਈਆਂ ਸਨ। ਲੋਥਾਂ ਨੂੰ ਹਿਲਾਇਆ ਤੋਂ ਬਗੈਰ 46 ਖੋਪੜੀਆਂ ਗਿਣੀਆਂ ਗਈਆਂ। ਬਾਹਰ ਭੱਠਿਆਂ ਦੇ ਵਿੱਚੋਂ 6 ਕੜੇ ਨਿਕਲੇ। ਕੋਠਿਆਂ ਉੱਤੋਂ 24 ਢੇਰ ਇੱਟਾਂ ਵੱਟਿਆਂ ਦੇ ਪਾਏ ਗਏ। 63 ਕਾਰਤੂਸ ਖਾਲੀ ਮਿਲੇ ਤੇ 72 ਕਾਰਤੂਸਾਂ ਦੇ ਖਾਲੀ ਬਕਸੇ ਪਾਏ ਗਏ। ਆਖਿਰਕਾਰ 23 ਫਰਵਰੀ ਨੂੰ ਸ਼ਹੀਦ ਸਿੰਘਾਂ ਦਾ ਅੰਗੀਠਾ ਪ੍ਰਕਾਸ਼ ਅਸਥਾਨ ਦੇ ਸਾਹਮਣੇ ਕੀਤਾ ਗਿਆ। ਅੰਗੀਠੇ ਵਿੱਚ ਪਹਿਲਾਂ 4 ਸ਼ਹੀਦ ਸਿੰਘਾਂ ਦੀਆਂ ਲੋਥਾਂ ਰੱਖੀਆਂ ਜੋ ਪੂਰੀਆਂ ਸਨ, ਫਿਰ ਅੰਦਰਲੀਆਂ ਭੱਠੀਆਂ ਵਿੱਚੋਂ 119 ਖੋਪੜੀਆਂ ਅਤੇ ਬਾਹਰਲੀ ਆਵੀ ਦੇ ਵਿੱਚੋਂ 7 ਖੋਪੜੀਆਂ ਅੰਗੀਠੇ ਦੇ ਉੱਪਰ ਸਤਕਾਰ ਸਹਿਤ ਸਜਾਈਆਂ ਗਈਆਂ। ਕੱਟੇ ਫੱਟੇ ਮਾਸ ਦੇ 3 ਟੋਕਰੇ ਉੱਪਰ ਸਜਾਏ ਗਏ। ਅੱਧ ਸੜੇ ਸਰੀਰ ਦੇ 10 ਟੋਕਰੇ ਫੂਕੀਆਂ ਲੂਹੀਆਂ ਹੋਈਆਂ ਛੋਟੀਆਂ ਮੋਟੀਆਂ ਹੱਡੀਆਂ ਦੇ ਲਿਆ ਕੇ ਰੱਖ ਦਿੱਤੇ ਗਏ। ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਭਾਈ ਜੋਧ ਸਿੰਘ ਨੇ ਸ਼ਹੀਦਾਂ ਦਾ ਅਤ ਵੈਰਾਗਮਈ ਭਾਵ ਪੂਰਤ ਅਰਦਾਸਾ ਸੋਧਿਆ। ਸ਼ਾਮ ਨੂੰ 7 ਵਜੇ ਇਹਨਾਂ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਸ਼ਹੀਦ ਗੰਜ ਦੇ ਹੇਠ ਪੋਰੇ ਦੇ ਵਿੱਚ ਇੱਕ ਸ਼ੀਸ਼ੇ ਦੇ ਢੱਕਣ ਹੇਠ ਸ਼ਹੀਦਾਂ ਦੀ ਵਿਭੂਤੀ ਜਿਹੜੀ ਹੈ, ਅਸਥੀਆਂ ਜਿਹੜੀਆਂ ਹਨ, ਉਹ ਸੁਰੱਖਿਅਤ ਕੀਤੀਆਂ ਗਈਆਂ। ਸਾਕੇ ਦੇ ਕੁੱਲ ਹਾਲਾਤ ਵੇਰਵੇ ਸਹਿਤ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਫਾਰਸੀ ਆਦਿ 7 ਭਾਸ਼ਾਵਾਂ ਦੇ ਵਿੱਚ ਅੰਕਿਤ ਕਰਕੇ ਇਸ ਪੋਰੇ ਹੇਠ ਰੱਖੇ ਹੋਏ ਹਨ। ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਪੇਸ਼ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣਾ। ਇਸ ਜਥੇ ਨੂੰ ਯਾਦ ਕਰਨ ਵਾਸਤੇ ਐਡਰੈਸ ਨੋਟ ਕਰ ਲਓ। ਭਾਈ ਬਲਦੇਵ ਸਿੰਘ ਜੀ, ਪਿੰਡ ਸਬਰਾ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ 01851 ਕੋਡ ਲਾ ਕੇ 2576 44। ਪ੍ਰਭ ਆਡੀਓ ਰਿਕਾਰਡਿੰਗ ਕੰਪਨੀ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਉੱਦਮ ਰਾਹੀਂ, ਜਿਨ੍ਹਾਂ ਦੇ ਇਹ ਸਾਊਂਡ ਦੇ ਰਾਹੀਂ ਆਪ ਜੀ ਦੇ ਨਾਲ ਸਿੱਖ ਸੰਗਤਾਂ ਦੇ ਸਾਹਮਣੇ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਬਲਦੇਵ ਸਿੰਘ ਸਬਰਾਵਾਂ ਵਾਲੇ ਦੇ ਕਵੀਸ਼ਰ ਜਥੇ ਨੂੰ ਬੁਲਾਓ, ਫਤਿਹ ਪ੍ਰੇਮ ਸਤਿਕਾਰ ਸਹਿਤ ਸਾਰੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।